ਆਇਓ ਰਾਮਾ ਇੱਕ ਦਿਨ ਸੰਗ ਚ ਲੋਕਾ ਜਾਏ ਚੂਨ ਦਾਲ ਕੋ ਸੱਟ ਪਰ ਪਹੁੰਚੇ ਸਤਿਗੁਰ ਪਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਵਿੱਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਗੁਰੂ ਚਰਨਾਂ ਵਿਚ ਜੁੜ ਕੇ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪਣਾ ਜੀਵਨ ਸਫਲਾ ਬਣਾ ਰਹੇ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੋਰ ਜਿੰਨੇ ਕੰਮ ਧੰਦੇ ਅਸੀਂ ਕਰਦੇ ਹਾਂ ਉਹ ਕਿਸੇ ਕੰਮ ਨਹੀਂ ਕੇਵਲ ਤਾਂ ਕੇਵਲ ਸਾਧ ਸੰਗਤ ਵਿਚ ਮਿਲ ਕੇ ਇਕੱਤਰ ਹੋ ਕੇ ਗੋਬਿੰਦ ਦਾ ਭਜਨ ਕਰਨਾ ਇਹੀ ਕੰਮ ਜਿਹੜਾ ਅੱਗੇ ਸਾਡੇ ਪਰਲੋਕ ਵਿਚ ਨਾਲ ਨਿਭਣਾ ਹੈ ਜਾਂ ਇਸ ਤਰ੍ਹਾਂ ਵੀ ਕਰ ਲਈਏ ਕਿ ਬਾਕੀ ਜਿਤਨੇ ਕਰਮ ਕਾਂਡ ਨੇ ਉਹ ਕਿਸੇ ਕੰਮ ਨਹੀਂ ਕੇਵਲ ਸਾਧ ਸੰਗਤ ਵਿਚ ਮਿਲ ਕੇ ਪਰਮੇਸ਼ਰ ਦਾ ਭਜਨ ਕਰਨਾ ਨਾਮ ਜਪਣਾ ਇਹ ਕੰਮ ਸਾਡੇ ਲੇਖੇ ਵਿਚ ਪੈਣ ਵਾਲਾ ਹੈ ਤੋ ਸਤਿਗੁਰਾਂ ਦੇ ਪਵਿੱਤਰ ਚਰਣਾਂ ਵਿਚ ਨਿਤਾ ਪ੍ਰਤੀ ਜੁੜ ਕੇ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਦਮਦਮਾ ਸਾਹਿਬ ਵਿਖੇ ਬਿਰਾਜਮਾਨ ਹਨ ਇਕ ਦਿਨ ਰਾਤ ਨੂੰ ਭਾਈ ਡੱਲਾ ਜੀ ਸਤਿਗੁਰਾਂ ਦੇ ਪਹਿਰੇ ਤੇ ਖਲੋਤੇ ਸਾਰੀ ਰਾਤ ਪਹਿਰੇ ਤੇ ਖਲੋ ਕੇ ਪਹਿਰਾ ਦਿੱਤਾ ਅੰਮ੍ਰਿਤ ਵੇਲੇ ਜਦੋਂ ਸਤਿਗੁਰੂ ਜੀ ਉੱਠੇ ਵੇਖਿਆ ਭਾਈ ਡੱਲਾ ਜੀ ਪਹਿਰੇ ਤੇ ਖਲੋਤੇ ਨੇ ਸਾਹਿਬਾਂ ਬਚਨ ਕੀਤਾ ਡੱਲਿਆ ਮੰਗ ਕੀ ਚਾਹੀਦਾ ਜੋ ਕਾਮਨਾ ਹੋਵੇ ਭਾਈ ਡੱਲੇ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਜਿੱਥੇ ਤੁਹਾਡਾ ਵਾਸਾ ਹੈ ਉੱਥੇ ਮੈਨੂੰ ਪੀੜ੍ਹੀ ਜਿੰਨੀ ਥਾਂ ਦੇ ਦਿਓ ਪਾਤਸ਼ਾਹ ਨੇ ਬਚਨ ਕੀਤਾ ਜੇ ਉੱਥੇ ਜਗ੍ਹਾ ਲੈਣੀ ਹੈ ਤਾਂ ਫਿਰ ਭਾਈ ਡੱਲਾ ਜੀ ਤੁਹਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਏਗਾ ਖੰਡੇ ਦੀ ਪੌਲ ਛਕਣੀ ਪਏਗੀ ਕਹਿਣ ਲੱਗਾ ਮਹਾਰਾਜ ਮੈਂ ਤਾਂ ਅੰਮ੍ਰਿਤ ਬਹੁਤ ਛਕਿਆ ਸਤਿਗੁਰੂ ਜੀ ਕਹਿੰਦੇ ਕਦੋਂ ਛਕਿਆ ਕਿਹਦੇ ਕੋਲੋਂ ਛਕਿਆ ਕਹਿਣ ਲੱਗਾ ਜੀ ਜਿਹੜਾ ਤੁਹਾਡਾ ਸੀਤ ਪ੍ਰਸ਼ਾਦ ਲੰਗਰ ਪ੍ਰਸ਼ਾਦਾ ਛਕਦਿਆਂ ਵਧਦਾ ਸੀ ਉਹ ਮੈਂ ਛਕਦਾ ਰਿਹਾ ਉਹ ਵੀ ਤਾਂ ਅੰਮ੍ਰਿਤ ਹੀ ਹੈ ਮਹਾਰਾਜ ਜੀ ਨੇ ਆਖਿਆ ਡੱਲਿਆ ਟਾਲਾ ਨਾ ਕਰ ਜੇ ਜਗ੍ਹਾ ਚਾਹੁੰਦਾ ਹੈ ਤਾਂ ਫਿਰ ਤੈਨੂੰ ਖੰਡੇ ਦਾ ਅੰਮ੍ਰਿਤ ਛਕਣਾ ਪਏਗਾ ਤੋ ਭਾਈ ਡੱਲਾ ਜੀ ਸਤਿਗੁਰਾਂ ਦੇ ਚਰਣਾਂ ਵਿਚ ਹਾਜ਼ਰ ਹੋਏ ਇਕ ਸੌ ਸਾਥੀਆਂ ਦੇ ਸਮੇਤ ਭਾਈ ਡੱਲੇ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਕੋਲੋਂ ਖੰਡੇ ਬਾਟੇ ਦੀ ਪੌਲ ਛਕੀ ਔਰ ਡੱਲੇ ਤੋਂ ਡੱਲ ਸਿੰਘ ਬਣਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਜਿਹੜਾ ਇਸ ਜਹਾਜ਼ ਤੇ ਸਵਾਰ ਹੋਵੇਗਾ ਉਹ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰੇਗਾ ਇਸ ਕਰਕੇ ਹਰ ਇਕ ਮਾਈ ਭਾਈ ਵਾਸਤੇ ਖੰਡੇ ਦੀ ਪੌਲ ਛਕਣੀ ਅਤਿ ਜ਼ਰੂਰੀ ਹੈ ਕਿ ਸਤਿਗੁਰਾਂ ਦੇ ਇਸ ਇਤਿਹਾਸ ਦੇ ਇਸ ਬਚਨ ਤੋਂ ਪੂਰਨ ਤੌਰ ਤੇ ਸੰਕੇਤ ਹੈ ਕਿ ਭਾਈ ਅੰਮ੍ਰਿਤ ਛਕੋ ਸਿੰਘ ਸਜੋ ਔਰ ਸਤਿਗੁਰਾਂ ਦੇ ਜਹਾਜ਼ ਤੇ ਸਵਾਰ ਹੋਵੋ ਆਓ ਇਸ ਤੋਂ ਅਗਲੀ ਕਥਾ ਮਨ ਬਿਰਤੀਆਂ ਏਕਾਗਰ ਕਰਕੇ ਸਰਵਣ ਕਰੀਏ ਆ ਪਟਿਆਲੇ ਰਿਆਸਤ ਦੇ ਨਾਭਾ ਤੇ ਜੀਂਦ ਦੀ ਜਿਹੜੀਆਂ ਇਹ ਰਿਆਸਤਾਂ ਨੇ, ਇਹਨਾਂ ਰਿਆਸਤਾਂ ਦੇ ਜਿਹੜੇ ਵਡੇਰੇ ਨੇ, ਇਹ ਗੁਰੂ ਕਲਗੀਧਰ ਦੇ ਚਰਨਾਂ ਵਿਚ ਆਏ ਨੇ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ਼ਿਵਾਏ ਗੁਰੂ ਸਾਹਿਬ ਜੀਓ,
ਸਤਨਾਮ
ਸ਼ਿਵਾਏ ਗੁਰੂ ਸਾਹਿਬ ਜੀਓ। ਦੋਹੇਰਾ ਆਇਓ ਰਾਮਾ ਇੱਕ ਦਿਨ ਸੰਗਤ ਲੋਕਾ ਜਾਏ।
ਇੱਕ ਦਿਨ ਭਾਈ ਰਾਮਾ ਤੇ ਭਾਈ ਤਲੋਕਾ ਇਹ ਦੋਵੇਂ ਭਰਾ ਸਨ। ਇਹ ਬਾਬੇ ਫੂਲ ਦੀ ਅੰਸ਼ ਵੰਸ਼ ਚੋਂ ਹੋਏ ਨੇ। ਬਾਬਾ ਫੂਲ ਜੀ ਤੇ ਬਾਬਾ ਸੰਦਲੀ ਜੀ ਦੋ ਭਰਾ ਸਨ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਆਪਣੇ ਪੇਟ ਬਜਾਏ ਸੀ ਤੇ ਰਾਜ ਮੰਗਿਆ ਸੀ। ਉਨ੍ਹਾਂ ਦੀ ਅੰਸ਼ ਵੰਸ਼ ਵਿਚੋਂ ਹਨ ਭਾਈ ਰਾਮ ਸਿੰਘ ਤੇ ਤਰਲੋਕ ਸਿੰਘ। ਇਨ੍ਹਾਂ ਨੇ ਦਸਵੇਂ ਪਾਤਸ਼ਾਹ ਕੋਲੋਂ ਅੰਮ੍ਰਿਤ ਛਕਿਆ ਸੀ। ਪਹਿਲਾ ਨਾਂ ਸੀ ਰਾਮਾ ਤੇ ਤਰਲੋਕਾ। ਇਹ ਰਾਮਾ ਤੇ ਤਰਲੋਕਾ ਦੋਵੇਂ
ਚੂਨ ਦਾਲ ਕੋ ਸਖਤ ਪਰ ਪਹੁੰਚੇ ਸਤਿਗੁਰ ਪਾਏ।
ਇਹ ਦੋਵੇਂ ਭਰਾ ਸਤਿਗੁਰੂ ਗੁਰੂ ਕਲਗੀਧਰ ਦੇ ਚਰਨਾਂ ਵਿਚ ਪਹੁੰਚੇ ਦਮਦਮਾ ਸਾਹਿਬ ਤੇ ਜਦੋਂ ਮਹਾਰਾਜ ਜੀ ਕੋਲ ਆਏ ਤੇ ਇਨ੍ਹਾਂ ਨੇ ਸਤਿਗੁਰਾਂ ਵਾਸਤੇ ਆਟੇ ਦੀਆਂ ਤੇ ਆਟੇ ਦੇ ਦਾਲ ਦੇ ਜਿਹੜੇ ਗੱਡੇ ਸਨ ਉਹ ਭਰ ਕੇ ਲਿਆਂਦੇ। ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ ਆਟਾ ਲੱਦ ਕੇ ਲਿਆਂਦਾ, ਦਾਲ ਲੱਦ ਕੇ ਲਿਆਂਦੀ ਹੈ, ਹੋਰ ਲੰਗਰਾਂ ਵਾਸਤੇ ਜਿਹੜੀਆਂ ਰਸਤਾਂ ਬਸਤਾਂ ਚਾਹੀਦੀਆਂ ਹੁੰਦੀਆਂ ਨੇ ਉਹ ਗੱਡਿਆਂ ਤੇ ਲੱਦ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਸ੍ਰੀ ਦਮਦਮਾ ਸਾਹਿਬ ਲੈ ਕੇ ਆਏ ਹਨ।
ਦੋਨੋ ਸ਼ਰਧਾਲੂ ਕਰ ਦਰਸ਼ਨ।
ਦੋਵੇਂ ਭਰਾ ਬੜੇ ਸ਼ਰਧਾਲੂ ਨੇ ਔਰ ਦੋਨਾਂ ਨੇ ਬੜੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਕਰ ਸਿਰ ਚਰਨ ਸਰੋਜਨ ਪਰਸਨ
ਔਰ ਆਪਣੇ ਹੱਥਾਂ ਨਾਲ ਸਤਿਗੁਰਾਂ ਦੇ ਚਰਨ ਪਰਸੇ ਨੇ, ਆਪਣਾ ਮੱਥਾ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਉੱਤੇ ਟਿਕਾਇਆ, ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਆਪਣਾ ਸਿਰ ਟਿਕਾਇਆ ਹੈ।
ਹੱਥ ਜੋੜ ਪੁਨ ਠਾਂਡੇ ਪਏ
ਔਰ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਇਹ ਦੋਵੇਂ ਭਾਈ ਬਾ ਅਦਬ ਬੜੇ ਸਤਿਕਾਰ ਸਹਿਤ ਸਤਿਗੁਰਾਂ ਦੇ ਸਨਮੁਖ ਖਲੋਤੇ ਹਨ।
ਦਇਆ ਸਿੰਧ ਸਭ ਪੂਜਨ ਕਏ।
ਦਇਆ ਸਿੰਧ ਦਇਆ ਦੇ ਅਥਾਹ ਸਮੁੰਦਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਦੋਨਾਂ ਭਰਾਵਾਂ ਨੂੰ ਪੁੱਛਣ ਲੱਗੇ।
ਰਾਮਾ ਸਿੰਘ ਤਲੋਕ ਸਿੰਘ ਸੁਣ ਰਸ ਸਖਤ ਪਰ ਲਿਆਏ ਬਹੁਤ ਮਨ।
ਮਹਾਰਾਜ ਜੀ ਕਹਿੰਦੇ ਹਾਂ ਭਾਈ ਰਾਮ ਸਿੰਘ ਤਰਲੋਕ ਸਿੰਘ ਤੁਸੀਂ ਗੱਡੇ ਭਰ ਕੇ ਰਸਤਾਂ ਦੇ ਲੈ ਕੇ ਆਏ ਹੋ, ਕਿਉਂਕਿ ਆਟਾ ਖੰਡ ਦਾਲ ਬਹੁਤ ਕੁਝ ਲੱਦ ਕੇ ਲਿਆਏ ਸੀ ਇਹ ਗੱਡਿਆਂ ਤੇ। ਮਹਾਰਾਜ ਜੀ ਕਹਿੰਦੇ ਰਾਮ ਸਿੰਘ ਤਰਲੋਕ ਸਿੰਘ ਬੜੀਆਂ ਰਸਤਾਂ ਬਸਤਾਂ ਲੈ ਕੇ ਆਏ ਹੋ, ਗੱਡਿਆਂ ਤੇ ਲੱਦ ਕੇ ਸਾਰੀ ਰਸਤ ਬਸਤ ਲੈ ਕੇ ਆਏ ਹੋ।
ਕੀਤੇ ਆਨੀ ਕੀਨ ਖਰੀਦ
ਹਾਂ ਇਹ ਜਿਹੜੀ ਰਸਤ ਲੈ ਕੇ ਆਏ ਹੋ ਖੰਡ ਆਟਾ ਦਾਲ ਆਦਿਕ ਇਹ ਕਿਹਦੇ ਤੋਂ ਲੈ ਕੇ ਆਏ ਹੋ, ਕਿਸੇ ਕੋਲੋਂ ਲਿਆਏ ਹੋ ਜਾਂ ਖਰੀਦ ਕੇ ਲੈ ਕੇ ਆਏ ਹੋ, ਆਪ ਮੁੱਲ ਲੈ ਕੇ ਆਏ ਹੋ?
ਕਹਿ ਨਿਜ ਘਰ ਤੇ ਸਕਲ ਰਸੀਦ
ਜਾਂ ਫਿਰ ਆਪਣੇ ਘਰੋਂ ਲੈ ਕੇ ਆਏ ਹੋ, ਕਿਸੇ ਕੋਲੋਂ ਖਰੀਦ ਕੇ ਲਿਆਏ ਹੋ ਜਾਂ ਕਿਸੇ ਨੇ ਦਿੱਤੀਆਂ ਨੇ ਰਸਤਾਂ ਲੈ ਕੇ ਆਏ ਹੋ ਜਾਂ ਫਿਰ ਆਪਣੇ ਘਰੋਂ ਲੈ ਕੇ ਆਏ ਹੋ?
ਪਾਤਸ਼ਾਹ ਨਿਜ ਘਰ ਤੇ ਲਿਆਏ ਬੰਦਪ ਆਪਣ ਵੀ ਕੁਛ ਪਾਏ।
ਇਨ੍ਹਾਂ ਦੱਸਿਆ ਹੈ ਸੱਚੇ ਪਾਤਸ਼ਾਹ ਇਹ ਗਰੀਬ ਨਵਾਜ ਦਇਆ ਨਿਧ ਸਤਿਗੁਰੂ ਮਹਾਰਾਜ ਇਹ ਜਿਹੜੀਆਂ ਰਸਤਾਂ ਬਸਤਾਂ ਹਨ ਅਸੀਂ ਆਪਣੇ ਘਰੋਂ ਲੈ ਕੇ ਆਏ ਹਾਂ, ਕੁਝ ਅਸੀਂ ਆਪਣੇ ਘਰੋਂ ਲਿਆਂਦੀਆਂ ਨੇ, ਕੁਝ ਜਿਹੜੇ ਸਾਡੇ ਰਿਸ਼ਤੇਦਾਰ ਨੇ ਸਾਡੇ ਸੰਬੰਧੀ ਨੇ ਉਹਨਾਂ ਸਰਬੰਧੀਆਂ ਵੱਲੋਂ ਜਿਹੜੀਆਂ ਥੋੜੀਆਂ ਥੋੜੀਆਂ, ਕਿਸੇ ਨੇ 2 ਸੇਰ, ਕਿਸੇ ਨੇ 4 ਸੇਰ ਆਟਾ, ਜਿੰਨਾ ਜਿੰਨਾ ਕਿਸੇ ਨੇ ਦਿੱਤਾ ਜਾਂ ਕਿਸੇ ਨੇ ਕੋਈ ਰਸਤ ਦਿੱਤੀ, ਉਹ ਸਾਰਿਆਂ ਦੀ ਇਕੱਠੀ ਕਰਕੇ ਰਸਤ ਮਹਾਰਾਜ ਜੀ ਇਹ ਗੱਡਿਆਂ ਤੇ ਲੱਦ ਕੇ ਲੈ ਕੇ ਆਏ। ਹਾਂ
ਸਭ ਤੇ ਕਰ ਬਚੋਰੇ ਆਨੇ,
ਮਹਾਰਾਜ ਇਹ ਸਾਡੇ ਘਰੋਂ ਵੀ ਲੈ ਕੇ ਆਏ ਆ, ਤੇ ਬਹੁਤੇ ਜਿਹੜੇ ਨਾਲ ਸਾਡੇ ਰਿਸ਼ਤੇਦਾਰ ਨੇ ਉਹਨਾਂ ਰਿਸ਼ਤੇਦਾਰਾਂ ਵੱਲੋਂ ਵੀ ਬਹੁਤ ਸਾਰੀਆਂ ਰਸਤਾਂ ਇਕੱਠੀਆਂ ਕਰਕੇ ਲਿਆਏ। ਹਾਂ
ਕੀ ਦਰਸ਼ਨ ਕੀ ਚਾਹ ਮਾਨੇ,
ਮਹਾਰਾਜ ਤੁਹਾਡੇ ਦਰਸ਼ਨਾਂ ਦੀ ਬੜੀ ਭਾਰੀ ਚਾਹਨਾ ਸੀ ਸਾਡੇ ਮਨਾਂ ਵਿਚ, ਸਾਡੇ ਦਿਲਾਂ ਵਿਚ ਤੁਹਾਡੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਭਾਰੀ ਇੱਛਾ ਸੀ।
ਇੱਕ ਸਿੱਖ ਗੁਰ ਕੇ ਨਿਕਟ ਉਚਾਰੇ, ਸਾਹਿਬਜ਼ਾਦੇ ਸਸਕਾਰੇ।
ਲਾਗੇ ਇੱਕ ਸਿੱਖ ਖੜਾ ਸੀ, ਉਹ ਇਹਨਾਂ ਬਾਰੇ ਜਾਣਦਾ ਸੀ, ਰਾਮ ਸਿੰਘ ਤਰਲੋਕ ਸਿੰਘ ਬਾਰੇ। ਉਹਨੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਦੱਸਿਆ, ਆਖਿਆ ਸੱਚੇ ਪਾਤਸ਼ਾਹ, ਆਪ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਔਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਉਹਨਾਂ ਦਾ ਜੋ ਅੰਤਮ ਸੰਸਕਾਰ ਹੈ ਉਹ ਭਾਈ ਰਾਮ ਸਿੰਘ ਤੇ ਤਰਲੋਕ ਸਿੰਘ ਨੇ ਕੀਤਾ ਹੈ। ਖਾਲਸਾ ਜੀ, ਇਹ ਜਿਹੜੇ ਪਟਿਆਲੇ ਜੀਂਦ ਤੇ ਨਾਭੇ ਰਿਆਸਤਾਂ ਦੇ ਵਡੇਰੇ ਸੀ ਰਾਮ ਸਿੰਘ ਤਰਲੋਕ ਸਿੰਘ, ਇਹਦਾ ਤੇ ਖੁਸ਼ ਹੋ ਕੇ ਸਤਿਗੁਰਾਂ ਨੇ ਇਹਨਾਂ ਨੂੰ ਸ੍ਰੀ ਸਾਹਿਬ ਵੀ ਬਖਸ਼ੀ ਸੀ। ਉਹ ਸ੍ਰੀ ਸਾਹਿਬ ਅੱਜ ਕੱਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਭਾਏਮਾਨ ਹੈ। ਇੱਥੋਂ ਹੀ ਯਾਤਰਾ ਗਈ ਸੀ ਦੁੱਖ ਨਿਵਾਰਨ ਸਾਹਿਬ ਤੋਂ ਸ਼ਸਤਰਾਂ ਦੀ, ਉਹਦੇ ਵਿਚ ਹੀ ਸੀ ਉਹ ਸ੍ਰੀ ਸਾਹਿਬ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਉਹ ਸਿੱਖ ਦੱਸਣ ਲੱਗਾ, ਕਹਿਣ ਲੱਗਾ, ਮਹਾਰਾਜ ਇਹਨਾਂ ਨੇ ਰਾਮ ਸਿੰਘ ਤੇ ਤਰਲੋਕ ਸਿੰਘ ਜੀ ਨੇ ਆਪ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਦੀ ਸੇਵਾ ਜਿਹੜੀ ਹੈ ਉਹ ਇਹਨਾਂ ਨੇ ਕੀਤੀ ਹੈ।
ਇਨਹੋਂ ਕਰੇ ਕ੍ਰਿਤ ਤੁਰਕਨ ਮਾਏ, ਜਿਨ ਹੋਈ ਸੁਨਿਆ ਇਨ ਪਾਏ।
ਮਹਾਰਾਜ ਉੱਥੇ ਹਾਲਾਂਕਿ ਤੁਰਕਾਂ ਦਾ ਬੜਾ ਵੱਡਾ ਘੇਰਾ ਸੀ, ਤੁਰਕਾਂ ਦੀਆਂ ਫੌਜਾਂ ਸਨ ਆਲੇ ਦੁਆਲੇ, ਉਹਨਾਂ ਤੁਰਕਾਂ ਦੀਆਂ ਫੌਜਾਂ ਦੇ ਵਿਚੋਂ ਸਾਹਿਬਜ਼ਾਦਿਆਂ ਦੇ ਸਰੀਰ ਚੁੱਕਣੇ ਤੇ ਉਹਨਾਂ ਦਾ ਸੰਸਕਾਰ ਕਰਨਾ ਬੜਾ ਔਖਾ ਕੰਮ ਸੀ, ਇਹ ਬੜੀ ਔਖੀ ਘਾਟੀ ਸੀ। ਪਰ ਮਹਾਰਾਜ ਇਹਨਾਂ ਨੂੰ ਪੁੱਛੋ ਕਿ ਇਹਨਾਂ ਨੇ ਉਹ ਸੰਸਕਾਰ ਕਿਵੇਂ ਕੀਤਾ, ਏਡਾ ਵੱਡਾ ਤੁਰਕਾਂ ਦਾ ਪਹਿਰਾ ਸੀ ਆਲੇ ਦੁਆਲੇ, ਤੁਰਕਾਂ ਲੱਖਾਂ ਦੀ ਗਿਣਤੀ ਚ ਫੌਜ ਸੀ, ਉਹਨਾਂ ਵਿਚੋਂ ਸਾਹਿਬਜ਼ਾਦਿਆਂ ਦੇ ਸਰੀਰ ਚੁੱਕ ਕੇ, ਕਿਉਂਕਿ ਤੁਰਕਾਂ ਨੂੰ ਸਰੀਰ ਨਹੀਂ ਲੱਭੇ ਸਾਹਿਬਜ਼ਾਦਿਆਂ ਦੇ, ਉਹ ਚਾਹੁੰਦੇ ਸੀ ਮਿਲ ਜਾਣ ਪਰ ਉਹਨਾਂ ਨੂੰ ਮਿਲੇ ਨਹੀਂ। ਪਰ ਇਹਨਾਂ ਨੇ ਕਿਵੇਂ ਸਾਹਿਬਜ਼ਾਦਿਆਂ ਦੇ ਸਰੀਰ ਲਏ ਔਰ ਕਿਵੇਂ ਉਹਨਾਂ ਦਾ ਸੰਸਕਾਰ ਕੀਤਾ ਉਹ ਇਹਨਾਂ ਦੋਵਾਂ ਭਰਾਵਾਂ ਕੋਲੋਂ ਮਹਾਰਾਜ ਜੀ ਤੁਸੀਂ ਪੁੱਛੋ।
ਇੱਕ ਬਰਾੜ ਸਭ ਲੱਗਿਓ ਸੁਣਾਵਨ,
ਉਹ ਲਾਗੇ ਇੱਕ ਬਰਾੜ ਸੀ, ਉਹਨੂੰ ਸਾਰਾ ਕੁਝ ਪਤਾ ਸੀ, ਉਹ ਸੁਣਾ ਕੇ ਦੱਸਣ ਲੱਗਾ।
ਰਣ ਕੇ ਅੰਤ ਪਇਓ ਪਤ ਕਾਮਨ,
ਕਹਿਣ ਲੱਗਾ ਜੀ ਮਹਾਰਾਜ ਜਦੋਂ ਚਮਕੌਰ ਸਾਹਿਬ ਦਾ ਜੰਗ ਬਹੁਤ ਘਮਾਸਾਨ ਜੰਗ ਹੋਇਆ ਔਰ ਉਸ ਜੰਗ ਦੇ ਵਿਚ ਬਹੁਤ ਸਾਰੇ ਸੂਰਮੇ ਮਾਰੇ ਗਏ ਤੇ ਜੰਗ ਦਾ ਅੰਤ ਹੋਇਆ,
ਰੱਬ ਜੀ ਤੁਰਕਨ ਤੇ ਡਰ ਤਰਕੈ ਦੇਸ ਬਾਬਰੇ ਆਪਣੋ ਕਰਕੇ।
ਮਹਾਰਾਜ ਜੀ ਤੁਰਕਾਂ ਦੀ ਫੌਜ ਬਹੁਤ ਜ਼ਿਆਦਾ ਸੀ, ਉਹਨਾਂ ਤੁਰਕਾਂ ਦੀ ਫੌਜ ਦਾ ਡਰ ਧਾਰਨ ਕਰਕੇ ਰਾਮ ਸਿੰਘ ਤੇ ਤਰਲੋਕ ਸਿੰਘ ਇਹਨਾਂ ਦੋਵਾਂ ਭਰਾਵਾਂ ਨੇ ਬਾਬਰਿਆਂ ਦਾ ਭੇਸ ਧਾਰਨ ਕੀਤਾ। ਜਿਵੇਂ ਕੋਈ ਬਾਵਰਾ ਜਿਹਾ ਹੁੰਦਾ ਨਾ, ਏਦਾਂ ਬੌਰਿਆਂ ਜਿਹਾ ਦਾ ਸਰੀਰ ਇਹਨਾਂ ਨੇ, ਵੀ ਇਹਨਾਂ ਨੂੰ ਪਤਾ ਨਾ ਲੱਗੇ ਵੀ ਇਹ ਸਿੱਖ ਨੇ, ਬੌਰਿਆਂ ਜਿਹਾ ਦਾ ਬਾਵਰਿਆਂ ਦਾ ਭੇਸ ਜਿਹੜਾ ਇਹਨਾਂ ਦੋਨਾਂ ਭਰਾਵਾਂ ਨੇ ਧਾਰਨ ਕੀਤਾ।
ਸਿਰ ਤੇ ਨਗਨ ਚੋਰ ਤਨ ਭਰੇ,
ਇਹਨਾਂ ਨੇ ਆਪਣੇ ਸਿਰ ਦੇ ਕੇਸ ਖੋਲ ਕੇ ਪਿੱਛੇ ਸੁੱਟ ਲਏ ਔਰ ਸਰੀਰ ਨੂੰ ਮਿੱਟੀ ਦੇ ਨਾਲ ਭਰ ਲਿਆ, ਧੂੜ ਦੇ ਨਾਲ ਭਰ ਲਿਆ ਔਰ ਕੇਸਾਂ ਦੇ ਵਿਚ ਵੀ ਮਿੱਟੀ ਪਾ ਲਈ ਤੇ ਬਾਵਰੇ ਜੇ ਬਣ ਗਏ। ਜਿਵੇਂ ਕੋਈ ਬੌਰਾ ਜਿਹਾ ਹੁੰਦਾ ਹੈ, ਪਾਗਲ ਜਿਹਾ ਹੁੰਦਾ ਹੈ, ਏਦਾਂ ਦੇ ਬੌਰਿਆਂ ਜਿਹਾ ਵੜ ਗਏ ਇਹਨਾਂ ਨੇ, ਦੋਹਾਂ ਨੇ ਸਰੀਰ ਬਣਾ ਲਏ।
ਲੋਥਨ ਬ੍ਰਿੰਦਨ ਮੈਂ ਬਹੁ ਤੇਰੇ,
ਉੱਥੇ ਜਿਹੜੀਆਂ ਲੋਥਾਂ ਖਿੰਡੀਆਂ ਸਨ ਉਹਨਾਂ ਲੋਥਾਂ ਦੇ ਵਿਚ ਇਹ ਦੋਵੇਂ ਭਰਾ ਫਿਰਨ ਲੱਗੇ। ਜਿਹੜੀਆਂ ਲਾਸ਼ਾਂ ਖਿੰਡੀਆਂ ਪਈਆਂ ਸੀ ਚਮਕੌਰ ਦੇ ਮੈਦਾਨ ਵਿਚ, ਉਹਨਾਂ ਲੋਥਾਂ ਵਿਚ ਉਹਨਾਂ ਲਾਸ਼ਾਂ ਦੇ ਵਿਚ ਦੋਵੇਂ ਭਾਈ ਫਿਰਨ ਲੱਗੇ।
ਗਣ ਤੁਰਕਨ ਕੋ ਗੁਰਸੁਤ ਦੋ, ਰਣ ਥਾਨਤ ਲੁਪਤੇ ਤਲ ਦੋ।
ਬਹੁਤ ਸਾਰੇ ਤੁਰਕਾਂ ਨੂੰ ਮਾਰਦਿਆਂ ਗੁਰੂ ਸਾਹਿਬ ਦੇ ਸਪੁੱਤਰ ਜਦੋਂ ਸ਼ਹੀਦ ਹੋ ਗਏ ਸਨ ਉਹਨਾਂ ਨੇ ਆਪਣੇ ਸਰੀਰ ਅਲੋਪ ਕਰ ਲਏ ਸੀ। ਇਹ ਪਿੱਛੇ ਆਪਾਂ ਕਥਾ ਸੁਣ ਚੁੱਕੇ ਹਾਂ ਕਿ ਸਾਹਿਬਜ਼ਾਦਿਆਂ ਨੇ ਜਦੋਂ ਸ਼ਹੀਦੀ ਪਾ ਲਈ, ਸ਼ਹੀਦ ਹੋਣ ਤੋਂ ਬਾਅਦ ਸਰੀਰ ਅਲੋਪ ਕਰ ਲਏ ਸੀ, ਤੁਰਕਾਂ ਨੂੰ ਸਰੀਰ ਨਜ਼ਰ ਨਹੀਂ ਸਨ ਆਏ, ਨਹੀਂ ਤਾਂ ਤੁਰਕਾਂ ਨੇ ਸਾਹਿਬਜ਼ਾਦਿਆਂ ਦੇ ਸਰੀਰਾਂ ਦੀ ਬੇਅਦਬੀ ਕਰਨੀ ਸੀ, ਸਿਰ ਵੱਢ ਕੇ ਦਿੱਲੀ ਦੇ ਬਾਦਸ਼ਾਹ ਕੋਲ ਲੈ ਕੇ ਜਾਣੇ ਸਨ, ਇਨਾਮ ਲੈਣੇ ਸਨ। ਪਰ ਸਾਹਿਬਜ਼ਾਦਿਆਂ ਨੇ ਆਪਣੇ ਸਰੀਰ ਉਸ ਵੇਲੇ ਤੁਰਕਾਂ ਨੂੰ ਮਾਰ ਕੇ ਅਲੋਪ ਕਰ ਲਏ ਸਨ।
ਦ੍ਰਿਸ਼ ਪਰੇ ਨੇ ਦੋਨੋਂ ਪਾਏ, ਜੇ ਪਾਵਤ ਸਿਰ ਵੱਢ ਲੈ ਜਾਏ।
ਦੋਨੇ ਭਰਾ ਨਜ਼ਰ ਨਹੀਂ ਸਨ ਆਉਂਦੇ, ਸਰੀਰ ਉਨ੍ਹਾਂ ਦੇ ਜੰਗ ਦੇ ਮੈਦਾਨ ਚ ਦਿਸ ਨਹੀਂ ਸਨ ਰਹੇ, ਅਲੋਪ ਸਨ। ਇਸ ਕਰਕੇ ਅਲੋਪ ਸਨ ਕਿ ਜੇ ਨਜ਼ਰ ਆਉਂਦੇ ਤੇ ਦੋਨਾਂ ਭਰਾਵਾਂ ਦੇ, ਯਾਨੀ ਕਿ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦਾ ਸਿਰ ਇਨ੍ਹਾਂ ਤੁਰਕਾਂ ਨੇ ਵੱਢ ਕੇ ਲੈ ਜਾਣਾ ਸੀ। ਇਸ ਕਰਕੇ ਸਾਹਿਬਜ਼ਾਦੇ ਅਲੋਪ ਰਹੇ, ਉਨ੍ਹਾਂ ਨੇ ਆਪਣੇ ਸਰੀਰ ਪ੍ਰਗਟ ਨਹੀਂ ਕੀਤੇ।
ਆਪਣੇ ਜਾਨ ਦਾ ਸੇਨ ਤਾਈ ਦੋਨੋ ਲੋਥੇ ਦੇਈ ਦਿਖਾਏ।
ਪਰ ਜਦੋਂ ਰਾਮ ਸਿੰਘ ਤੇ ਤਰਲੋਕ ਸਿੰਘ ਇਹ ਦੋਵੇਂ ਭਰਾ ਉਥੇ ਪਹੁੰਚੇ ਨਾ ਜੰਗ ਦੇ ਮੈਦਾਨ ਵਿਚ, ਇਹ ਲੱਭ ਰਹੇ ਸਨ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ, ਤੇ ਇਨ੍ਹਾਂ ਨੂੰ ਆਪਣੇ ਜਾਣ ਕੇ ਸਾਹਿਬਜ਼ਾਦਿਆਂ ਨੇ ਆਪਣੇ ਸਰੀਰ ਪ੍ਰਗਟ ਕਰਕੇ ਇਨ੍ਹਾਂ ਨੂੰ ਦਰਸ਼ਨ ਦਿੱਤੇ। ਤੁਰਕਾਂ ਨੂੰ ਨਜ਼ਰ ਨਹੀਂ ਸਨ ਆਏ, ਇਨ੍ਹਾਂ ਨੂੰ ਨਜ਼ਰ ਆਏ। ਸਾਹਿਬਜ਼ਾਦਿਆਂ ਨੇ ਆਪਣੇ ਸਰੀਰ ਪ੍ਰਗਟ ਕਰਕੇ ਇਨ੍ਹਾਂ ਦੋਨਾਂ ਭਰਾਵਾਂ ਨੂੰ ਵਿਖਾਏ।
ਕਨੋ ਕਾਲ ਛੋਣਤ ਸਨ ਪੂਰੇ।
ਮਹਾਰਾਜ, ਸਾਹਿਬਜ਼ਾਦਿਆਂ ਦੇ ਸਰੀਰਾਂ ਤੇ ਇਕ ਨਹੀਂ ਸੈਂਕੜੇ ਜ਼ਖਮ ਸਨ। ਇਤਿਹਾਸਕਾਰ ਲਿਖਦੇ ਨੇ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਦੇ ਉੱਤੇ 300 ਤੋਂ ਵੀ ਵੱਧ ਜ਼ਿਆਦਾ 300 ਤੋਂ ਵੀ ਵੱਧ ਫੱਟ ਸੀ, ਜ਼ਖਮਾਂ ਸਨ ਸਰੀਰ ਤੇ, ਇੰਨੇ ਸ਼ਸਤਰ ਵੱਜੇ ਸਨ। ਤੋ ਸਾਹਿਬਜ਼ਾਦਾ ਜੁਝਾਰ ਸਿੰਘ ਤੇ ਬਾਬਾ ਅਜੀਤ ਸਿੰਘ ਜੀ ਦਾ ਸਾਰਾ ਸਰੀਰ ਘਾਵਾਂ ਦੇ ਸਹਿਤ ਸੀ, ਸ਼ਰੋਣ ਨਾਲ ਲਹੂ ਨਾਲ ਭਿੱਜਿਆ ਹੋਇਆ ਸੀ।
ਪਰੇ ਪ੍ਰਿਥੀ ਪਰ ਦੀਰਗ ਸੂਰੇ।
ਜ਼ਮੀਨ ਦੇ ਉੱਤੇ ਦੋਨਾਂ ਭਰਾਵਾਂ ਦੀਆਂ ਲੋਥਾਂ ਪਈਆਂ ਹੋਈਆਂ, ਸਰੀਰ ਪਏ ਹੋਏ, ਸੂਰਮਿਆਂ ਦੀ ਬਹੁਤ ਬਹਾਦਰਾਂ ਦੀ ਮੌਤ ਮਰ ਕੇ ਡਿੱਗੇ ਪਏ ਸਨ।
ਰਿਸ਼ਤੇ ਭੋਵੇਂ ਚੜੀ ਵਿਸਾਲਾ।
ਮਹਾਰਾਜ, ਭਾਵੇਂ ਡਿੱਗੇ ਪਏ ਸਨ, ਸ਼ਹੀਦ ਹੋ ਚੁੱਕੇ ਸਨ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ, ਪਰ ਚਿਹਰੇ ਦੇ ਉੱਤੇ ਹਲੇ ਵੀ ਗੁੱਸੇ ਦੇ ਨਾਲ ਉਨ੍ਹਾਂ ਦੀਆਂ ਭੌਹਾਂ ਚੜੀਆਂ ਹੋਈਆਂ ਸਨ। ਗੁੱਸਾ ਵੀਰ ਆ ਸੇਨਾ ਕਿ ਉਸ ਵੀਰ ਰਸ ਦੇ ਨਾਲ ਦੋਨਾਂ ਭਰਾਵਾਂ ਦੇ ਸਾਹਿਬਜ਼ਾਦਿਆਂ ਦੀਆਂ ਭੌਹਾਂ ਸ਼ਹੀਦ ਹੋਣ ਤੋਂ ਬਾਅਦ ਵੀ ਚੜੀਆਂ ਹੋਈਆਂ, ਉਨ੍ਹਾਂ ਦੇ ਚਿਹਰਿਆਂ ਤੇ ਤਾਂ ਵੀ ਵੀਰ ਰਸ ਨਜ਼ਰ ਆ ਰਿਹਾ ਸੀ।
ਸੁਪੱਟਨ ਸੇਜਾ ਪਰ ਤਿਸ ਕਾਲਾ।
ਸੁਪੱਟਾਂ ਦੀ ਜਿਹੜੀ ਸੇਜਾ ਹੁੰਦੀ ਆ ਰਣ ਭੂਮੀ, ਉਸ ਰਣ ਭੂਮੀ ਦੇ ਉੱਤੇ ਸੇਜਾ ਦੇ ਉੱਤੇ ਦੋਨੇ ਸਾਹਿਬਜ਼ਾਦੇ ਲੇਟੇ ਹੋਏ ਸਨ।
ਪ੍ਰਥਮ ਸਕੇਲ ਕਾਟ ਗਲ
ਮਹਾਰਾਜ, ਫਿਰ ਇਨ੍ਹਾਂ ਨੇ ਰਾਮ ਸਿੰਘ ਤੇ ਤਰਲੋਕ ਸਿੰਘ ਹੋਣਾ ਨੇ ਉੱਥੇ ਲੱਕੜਾਂ ਇਕੱਠੀਆਂ ਕੀਤੀਆਂ, ਬਹੁਤ ਸਾਰੀਆਂ ਲੱਕੜੀਆਂ ਇਕੱਠੀਆਂ ਕਰਕੇ
ਚਿਖਾ ਬਣਾਏ ਧਰੇ ਤਨ ਤਾ,
ਔਰ ਚਿਖਾ ਬਣਾ ਕੇ ਸਾਹਿਬਜ਼ਾਦਿਆਂ ਦੇ ਸਰੀਰ ਉਸ ਚਿਖਾ ਦੇ ਵਿਚ ਸਜਾਏ।
ਦੋਨੋਂ ਭਰਾਤਾ ਕੋ ਸਸਕਾਰੇ, ਹਿਮਕੀ ਨਸੇਨ ਦਾਸ ਪਿਆਰੇ।
ਮਹਾਰਾਜ, ਦੋਨਾਂ ਭਰਾਵਾਂ ਦਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦਾ ਸਸਕਾਰ ਇਨ੍ਹਾਂ ਨੇ ਕੀਤਾ, ਇਹ ਤੁਹਾਡੇ ਦਾਸ ਨੇ, ਇਹ ਤੁਹਾਡੇ ਸੇਵਕ ਨੇ ਰਾਮ ਸਿੰਘ ਤਰਲੋਕ ਸਿੰਘ, ਇਨ੍ਹਾਂ ਨੇ ਬੜੇ ਅਦਬ ਨਾਲ ਸਾਹਿਬਜ਼ਾਦਿਆਂ ਦੇ ਸਰੀਰਾਂ ਦਾ ਸਸਕਾਰ ਕਰਨ ਦੀ ਸੇਵਾ, ਅੱਜ ਜਿੱਥੇ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦਾ ਉਹ ਅੰਗੀਠਾ ਬਣਿਆ ਹੋਇਆ, ਚਮਕੌਰ ਸਾਹਿਬ ਅੱਜ ਵੀ ਸੰਗਤ ਦਰਸ਼ਨ ਕਰਦੀ ਹੈ, ਉਸ ਜਗ੍ਹਾ ਦੇ ਉੱਤੇ ਰਾਮ ਸਿੰਘ ਤੇ ਤਰਲੋਕ ਸਿੰਘ ਜੀ ਨੇ ਸਸਕਾਰ ਕਰਨ ਦੀ ਸੇਵਾ ਕੀਤੀ ਹੈ।
ਸੁਣ ਕਰ ਪਰਮ ਪ੍ਰਸੰਨ ਮਿਸਾਲਾ।
ਇਨ੍ਹਾਂ ਦੀ ਇਹ ਸੇਵਾ ਬੜੀ ਵੱਡੀ ਘਾਲਣਾ ਸੀ। ਖਾਲਸਾ ਜੀ, ਲੱਖਾਂ ਫੌਜਾਂ ਫਿਰਦੀਆਂ ਹੋਣ, ਆਲੇ ਦੁਆਲੇ ਤੁਰਕਾਂ ਦਾ ਪਹਿਰਾ ਹੋਵੇ, ਤੇ ਉਨ੍ਹਾਂ ਦੇ ਵਿਚ ਜਾ ਕੇ ਸਾਹਿਬਜ਼ਾਦਿਆਂ ਦੇ ਸਰੀਰ ਚੁੱਕ ਕੇ ਸਸਕਾਰ ਕਰਨਾ ਬੜਾ ਵੱਡਾ ਜਿਗਰਾ ਚਾਹੀਦਾ ਸੀ, ਬੜੀ ਵੱਡੀ ਘਾਲਣਾ ਸੀ। ਜੇ ਦੀਵਾਨ ਟੋਡਰ ਮੱਲ ਦੀ ਘਾਲਣਾ ਸੀ ਨਾ, ਤੇ ਘਾਲਣਾ ਰਾਮ ਸਿੰਘ ਤਰਲੋਕ ਸਿੰਘ ਦੀ ਵੀ ਬੜੀ ਵੱਡੀ ਹੈ, ਇਹ ਵੀ ਘਾਲਣਾ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ। दसवें पातशाह जी महाराज जी बड़े प्रसन्न हुए, बड़े खुश हुए राम सिंह तरलोक सिंह ते।
श्री मुक्ते पाके होते सकाला।
उस वेले गुरु कलगीधर पातशाह जी महाराज जी बोले ना प्रति कहन लगे,
राम सिंह तिलोक सिंह सुन जाच लियो हम ते बाचत मन।
महाराज जी कहंदे राम सिंह तरलोक सिंह मांग लै जो तेरे मन दी इच्छा है, जो तेरे दिल दी ख्वाहिश है, जो तेरे चित दी इच्छा है, हे राम सिंह तरलोक सिंह तुसी साडे कोलो मांग लो।
गुरान कोल जान कर आछे।
इहना वेख्या के सतगुरु जी साडे ते किरपा रस विच टले होए ने, इस वेले जो मंगांगे सतगुरु जी सानू देणगे।
सोहन मांगियो जिव चित माचे।
सोहन ने मंगया जिवें इना दे मन विच आई उसे तरह सतगुरां दे कोलो मंगया।
प्रभ जी जबके हमेत आए भली प्रकार न पाए जमाए।
कहण लगे सतगुरु जी जदों दे असी इस इलाके विच आए आ बठिंडे दे महाराज साडे पैर नी भली प्रकार नाल जमे, साडे पैर इस इलाके दे विच चंगी तरह नहीं जमे।
कहूं ना भूमा मारी पए।
तक साडी कोई पक्की भूमि नहीं हुई, हाले तक साडा कोई पक्का राज ओ स्थापित नहीं होया।
जिमरा के अपना निज लए।
जिवें महाराज जी होर जिमीदारा ने आपो अपनिया जमीना मलिया होईया ने, ओदा हाले तक साडी कोई पक्की जमीन नहीं है, साडी कोई पक्की इलाके दी जगह नहीं है।
दया सिंध सुन धीरज दीन।
दया सिंध सतगुरु सचे पातशाह जी महाराज जी ने सुन के दोनों नु धीरज दिता।
तुम तो देश सकली लीन।
महाराज जी कहन लगे राम सिंह तरलोक सिंह तुसी ता सारा देश ही ले लिया इस इलाके दा, तुसी थोड़ी जी जमीन दी गल कर दे हो, तुहाडे कोल तां सारा राज ही होना इस इलाके दा, सारा देश इस इलाके दा, ए मालवे दा जिन्ना जंगल दा इलाका है तुहाडा ही होना है।
ऐसे पाए तुम्हारे जमा पूपन पूप देश गन नमा।
महाराज जी कहंदे एहो जे पैर जमणगे तुहाडे के तुसी राजयां दे राजे होवोगे, और वड्डे वड्डे राजे तुहाडे अगे निवेयां करनगे, वड्डे वड्डे राजे तुहाडे अगे झुकिया करनगे।
दिल्ली लाहौर के विच वदो।
दिल्ली ते लाहौर दे विचकारली जिहड़ी जगह है उहदे विच तुसी वधोगे। थोड़ा जींद नाभा पटियाले दी रियासत ए सारियां रियासतां दिल्ली ते लाहौर दे विच ही सन ना, विच विच इन्हां दा राज रहा। महाराज जी कहंदे दिल्ली ते लाहौर दे विचकारली जिहड़ी जगह है एदे विच तुसी वधोगे, एदे विच तुहाडा राज वधेगा।
ग्राम हजार नहीं को सदो।
हजारा पिंडा नू तुसी सदोगे, हजारा पिंडा दे उत्ते तुसी कब्जा करोगे।
कुर्सी बोत बकुर्सी राज।
कुर्सी बा कुर्सी यानी कि पुश्ता दर पुश्ता तुसी राज करोगे।
पैहो बदो अनेक समाज।
बड़ा वड्डा साज समाज होवेगा, जमुना तक तुहाडे घोड़े पानी पिया करनगे। ए वचन वड्डिया सतगुरां ने कीते ने उह पूरे होणगे।
हमरे हितिम कारज कीन।
महाराज जी कहंदे साडे वास्ते तुसी एदां दा महान कार्य कीता है,
इसी हेत कर सब कुछ लीन।
इसे हेत करके तुसी सब कुछ ले लिया, तुहानू सब कुछ प्राप्त हो गया है।
इम कह अपर जे थे तिन साथ।
एता कह के महाराज जी ने जेडे होर भी इन्हां दे नाल सन,
दिन पल खुशी करी तब नाथ।
उन्हां सारिआं ते महाराज जी ने खुशी कीती। एक हुक्मनामा भी गुरुदेव ने इन्हां नूं दिता जिहड़ा अज भी पटियाले दे राजयां दे घरां दे विच सशोभित है। महाराज जी ने वचन कीता सी कलगीधर ने कि तुसां दा घर असां दा घर जानना है। ए वचन दसवें पातशाह ने कीते सन कि तुसां दा घर असां दा घर जानना, कि तुहाडा घर साडा घर है। एडा वड्डा माण महाराज जी ने इन्हां नूं दिता सी। तो गरीबन बाग सच्चे पातशाह ने अपने गात्रे दी श्री साहब ਉਹ ਵੀ ਇਹਨਾਂ ਨੂੰ ਬਖਸ਼ਿਸ਼ ਕੀਤੀ, ਆਖਿਆ ਭਾਈ ਇਹ ਵੀ ਤੁਸੀਂ ਰੱਖੋ ਸਾਂਭ ਕੇ ਸਾਡੀ ਨਿਸ਼ਾਨੀ ਵਜੋਂ। ਹੋਰ ਵੀ ਬਹੁਤ ਸਾਰੇ ਸ਼ਸਤਰ ਵਸਤਰ ਮਹਾਰਾਜ ਜੀ ਦੇ ਇਹਨਾਂ ਨੂੰ ਬਖਸ਼ਿਸ਼ ਕੀਤੇ। ਔਰ ਇਸ ਪ੍ਰਕਾਰ ਦੇ ਨਾਲ
ਮਨੋਕਾਮਨਾ ਪੂਰਨ ਭਏ,
ਇਹਨਾਂ ਦੀਆਂ ਮਨੋਕਾਮਨਾਵਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੂਰਨ ਕੀਤੀਆਂ ਹਨ।
ਦੋਨੋਂ ਕੋ ਦਸਤਾਰ ਦੋ ਦੇ,
ਮਹਾਰਾਜ ਜੀ ਨੇ ਦੋ ਦਸਤਾਰਾਂ ਮੰਗਾਈਆਂ ਤੇ ਦੋ ਦਸਤਾਰਾਂ ਮੰਗਾ ਕੇ ਦੋਨਾਂ ਭਰਾਵਾਂ ਨੂੰ ਰਾਮ ਸਿੰਘ ਤਰਲੋਕ ਸਿੰਘ ਨੂੰ ਦੋਨਾਂ ਨੂੰ ਗੁਰੂ ਘਰ ਵੱਲੋਂ ਦੋ ਦਸਤਾਰਾਂ ਬਖਸ਼ਿਸ਼ ਕੀਤੀਆਂ ਹਨ।
ਉਸ ਦਿਵਸ ਗੁਰ ਕੇ ਸੱਤ ਦਿਵਸ ਗੁਰ ਕੇ ਡਿਗਰੇ,
ਤਕਰੀਬਨ ਸੱਤ ਦਿਨ ਇਹ ਦੋਨੇ ਭਰਾ ਮਹਾਰਾਜ ਜੀ ਦੇ ਕੋਲ ਰਹਿ ਕੇ ਦਮਦਮਾ ਸਾਹਿਬ ਸਤਿਗੁਰਾਂ ਦੀ ਸੰਗਤ ਕਰਦੇ ਰਹੇ, ਦਰਸ਼ਨ ਕਰਦੇ ਰਹੇ।
ਵਰ ਲੈ ਕਰ ਦਰਸ਼ਨ ਵਰ ਲਏ,
ਔਰ ਮਹਾਰਾਜ ਜੀ ਦੇ ਕੋਲੋਂ ਵਰ ਲਏ, ਬੜੀਆਂ ਖੁਸ਼ੀਆਂ ਪਾਤਸ਼ਾਹ ਦੀਆਂ ਪ੍ਰਾਪਤ ਕੀਤੀਆਂ।
ਹੁਣ ਰੁਖਸਤ ਹੋਏ ਘਰ ਕੋ ਗਏ,
ਮਹਾਰਾਜ ਜੀ ਕੋਲੋਂ ਰੁਖਸਤ ਹੋ ਕੇ ਆਪਣੇ ਘਰ ਨੂੰ ਵਾਪਸ ਗਏ।
ਸਭ ਤੇ ਵਧੇ ਰਾਜ ਬਦ ਪਏ,
ਉਸ ਤੋਂ ਬਾਅਦ ਇਹਨਾਂ ਦਾ ਰਾਜ ਪ੍ਰਤਾਪ ਵਧਿਆ, ਬਹੁਤ ਜ਼ਿਆਦਾ ਰਾਜ ਪ੍ਰਤਾਪ ਵਧਿਆ।
ਨਾਬਾ ਅਰ ਦੂਸਰ ਪਟਿਆਲਾ, ਗੁਰਬਚ ਤੇ ਇਹ ਪੇ ਮੈਂ ਪਾਲਾ।
ਨਾਬਾ ਤੇ ਪਟਿਆਲਾ, ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਫਿਰ ਇਹਨਾਂ ਦੀਆਂ ਇਹ ਦੋ ਰਿਆਸਤਾਂ ਇੱਥੇ ਕਾਇਮ ਹੋਈਆਂ। ਬਾਬੇ ਆਲਾ ਸਿੰਘ ਇਹ ਰਾਮ ਸਿੰਘ ਤਰਲੋਕ ਸਿੰਘ ਹੋਣਾ ਦੀ ਅੰਸ਼ ਵੰਸ਼ ਵਿਚੋਂ ਸਨ। ਬਾਬਾ ਆਲਾ ਸਿੰਘ ਜੀ ਜਿਨ੍ਹਾਂ ਨੇ ਫਿਰ ਪਟਿਆਲਾ ਵਸਾਇਆ, ਆਲੇ ਦੀ ਪੱਟੀ ਕਹਿੰਦੇ ਨੇ ਇਹਨੂੰ। ਤੋ ਪਟਿਆਲਾ ਤੇ ਨਾਭਾ ਇਹ ਦੋ ਰਿਆਸਤਾਂ ਤੇ ਤੀਸਰੀ ਰਿਆਸਤ ਜੀਂਦ ਦੀ, ਉਹ ਇਹਨਾਂ ਦੀ ਅੰਸ਼ ਵੰਸ਼ ਦੇ ਵਿਚ ਹੋਈ। ਜਿਹੜੀ ਕੈਂਥਲ ਦੀ ਰਿਆਸਤ ਸੀ ਉਹ ਭਾਈ ਭਗਤੂ ਦੀ ਅੰਸ਼ ਵੰਸ਼ ਵਿਚੋਂ ਹੋਈ ਹੈ। ਤੋ ਇਹਨਾਂ ਦੀਆਂ ਰਿਆਸਤਾਵਾਂ ਦਾ ਜੇ ਵੇਰਵਾ ਪੂਰੇ ਵਿਸਥਾਰ ਸਹਿਤ ਪੜ੍ਹਨਾ ਹੋਵੇ ਤੇ ਮਹਾਨ ਕੋਸ਼ ਵਿਚ ਭਾਈ ਕਾਹਨ ਸਿੰਘ ਨਾਭੇ ਨੇ ਇਨ੍ਹਾਂ ਦੇ ਬਾਰੇ ਸਾਰਾ ਸਜਰਾ ਲਿਖਿਆ ਹੋਇਆ, ਇਨ੍ਹਾਂ ਰਿਆਸਤਾਂ ਦਾ ਵੇਰਵਾ ਦਿੱਤਾ ਹੋਇਆ। ਉਥੇ ਜੇ ਕੋਈ ਪੜ੍ਹਨ ਦਾ ਵਿਲਾਖੀ ਹੈ ਤਾਂ ਪੜ੍ਹ ਸਕਦਾ। ਤੋ ਇੱਥੇ ਟੂਕ ਮਾਤਰ ਭਾਈ ਸੰਤੋਖ ਸਿੰਘ ਜੀ ਨੇ ਦੱਸਿਆ ਕਿ ਨਾਭਾ ਤੇ ਪਟਿਆਲਾ ਇਹ ਦੋ ਰਿਆਸਤਾਂ ਦੇ ਵਿਚ ਇਨ੍ਹਾਂ ਦਾ ਰਾਜ ਭਾਗ ਵਧਿਆ, ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਸਫਲੇ ਹੋਏ।
ਜਮੈ ਮੈਂ ਕਿਸੇ ਕਲੇਵਨ ਗਏ, ਹਾਥ ਕਰਤ ਬੰਗੇਹਰ ਪਏ।
ਖਾਲਸਾ ਜੀ ਪਿੱਛੇ ਆਪ ਜੀ ਨੇ ਸੁਣਿਆ ਨਾ, ਬੰਗੇਹਰ ਪਿੰਡ ਜਿੱਥੇ ਪੰਜ ਸਿੰਘ ਗਏ ਸਨ ਝੋਟਾ ਲੈਣ ਵਾਸਤੇ, ਜਿਹਦੀ ਬਲੀ ਦੇਣੀ ਸੀ ਬਠਿੰਡੇ ਦੇ ਕਿਲੇ ਵਿਚ। ਜਦੋਂ ਉਹ ਮਹਿਕ ਲੈਣ ਵਾਸਤੇ ਸਿੱਖ ਗਏ ਸਨ ਉਸ ਪਿੰਡ ਦੇ ਵਿਚ, ਤੇ ਉਹ ਪਿੰਡ ਵਾਸੀਆਂ ਨੇ ਜਿਹੜੇ ਬੰਗੇਹਰ ਦੇ ਲੋਕ ਸਨ ਉਨ੍ਹਾਂ ਨੇ ਸਿੰਘਾਂ ਦਾ ਮਖੌਲ ਕੀਤਾ ਸੀ। ਜਾਣ ਬੁੱਝ ਕੇ ਉਨ੍ਹਾਂ ਨੇ ਮਖੌਲ ਉਡਾ ਕੇ ਕਿਹਾ ਸੀ ਉਹ ਮਾਰ ਖੋਰੇ ਝੂਟੇ ਨੂੰ, ਇਸ਼ਾਰਾ ਕਰਕੇ ਵੀ ਉਹ ਲੈ ਜਾਓ ਵੀ ਉਹ ਆਪੇ ਜਦੋਂ ਪਕੜਨਗੇ ਤੇ ਇਨ੍ਹਾਂ ਨੂੰ ਮਾਰਨ ਪਏਗਾ, ਅਸੀਂ ਤਮਾਸ਼ਾ ਵੇਖਾਂਗੇ। ਤੋ ਇਨ੍ਹਾਂ ਨੇ ਹਾਸਾ ਕੀਤਾ ਸੀ ਉਸ ਵੇਲੇ, ਮਖੌਲ ਕੀਤਾ ਸੀ ਬੰਗੇਹਰ ਪਿੰਡ ਦੇ ਲੋਕਾਂ ਨੇ।
ਮਾਰ ਖੰਡ ਜੋ ਦਿਓ ਬਤਾਏ, ਮਾਰੇ ਕਹਿ ਤਮਾਸ਼ਾ ਧਾਏ।
ਜਿਹੜਾ ਝੋਟਾ ਸਾਂਡ ਤੇ ਕਹਿੰਦੇ ਉਹਨੂੰ ਜਾ ਕੇ ਪਕੜਨ ਵਾਸਤੇ ਆਏ ਸਨ ਵੀ ਉਹ ਮਾਰ ਖੋੜਾ, ਵੀ ਉਹ ਜਦੋਂ ਪਕੜਨਗੇ ਤੇ ਮਾਰੇਗਾ ਇਹਨਾਂ ਨੂੰ ਤੇ ਅਸੀਂ ਤਮਾਸ਼ਾ ਵੇਖਾਂਗੇ।
ਬਦਰੀ ਕਰੋ ਸੋ ਕਰੋ ਬਤਾਇਓ,
ਇਸ਼ਾਰਾ ਕੀਤਾ ਸੀ ਜੀ ਉਹ ਸਾਹਮਣੇ ਬੇਰੀ ਦੇ ਥੱਲੇ ਖੜਾ ਹੈ।
ਗੁਰ ਕੇ ਨਾਮ ਸੁਣੇ ਚਲ ਆਇਓ,
ਸਤਿਗੁਰਾਂ ਦਾ ਨਾਂ ਸੁਣ ਕੇ ਜਿਹੜਾ ਉਹ ਝੋਟਾ ਸੀ ਉਸੇ ਵਕਤ ਨਾਲ ਨਾਲ ਚੱਲ ਪਿਆ। ਜਦੋਂ ਭਾਈ ਮਲਾਗਰ ਸਿੰਘ ਹੋਣਾ ਨੇ ਕਿਹਾ ਨਾ ਵੀ ਤੈਨੂੰ ਗੁਰੂ ਪਾਤਸ਼ਾਹ ਨੇ ਸੱਦਿਆ, ਤੇਰੀ ਬਲੀ ਦੇਣੀ ਹੈ, ਤੇ ਉਹ ਸੁਣ ਕੇ ਬਚਨ ਉਸੇ ਵੇਲੇ ਨਾਲ ਨਾਲ ਚੱਲ ਪਿਆ ਸੀ।
ਲਖੀ ਅਵਗਿਆ ਗੁਰ ਕੀ ਹੋਵੇ, ਸਭ ਬੰਗੇਹਰ ਮਿਲ ਸਭ ਕੋਏ।
ਜਿਹੜੇ ਬੰਗੇਹਰ ਪਿੰਡ ਦੇ ਲੋਕ ਸਨ ਉਨ੍ਹਾਂ ਸੋਚਿਆ ਕਿ ਸਾਡੇ ਕੋਲੋਂ ਗੁਰੂ ਪਾਤਸ਼ਾਹ ਦੀ ਅਵਗਿਆ ਹੋਈ, ਅਸੀਂ ਗਲਤੀ ਕੀਤੀ ਹੈ, ਸਿੰਘਾਂ ਦਾ ਮਖੌਲ ਉਡਾਉਣ ਵਾਸਤੇ ਉਧਰ ਭੇਜ ਦਿੱਤਾ ਸੀ, ਇਹ ਸਾਡਾ ਵੱਡਾ ਅਪਰਾਧ ਹੈ ਤੇ ਸਾਨੂੰ ਸਤਿਗੁਰਾਂ ਦੇ ਕੋਲ ਜਾ ਕੇ ਆਪਣੀ ਇਹ ਗਲਤੀ ਬਖਸ਼ਾਣੀ ਚਾਹੀਦੀ ਹੈ।
ਬਖਸ਼ਿਆ ਮੁਨੀਤ ਚੱਲ ਕਰ ਆਏ,
ਇਹ ਵਿਚਾਰ ਕਰਕੇ ਉਹ ਬੰਗੇਹਰ ਪਿੰਡ ਦੇ ਜਿਹੜੇ ਲੋਕ ਸਨ ਸਿਆਣੇ ਉਹ ਇਕੱਠੇ ਹੋਏ ਤੇ ਇਕੱਠੇ ਹੋ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆਏ ਆਪਣੀ ਭੁੱਲ ਬਖਸ਼ਾਉਣ ਵਾਸਤੇ।
ਹੋਏ ਤੁਫੰਗ ਪਾਇਨ ਲਿਆਏ
ਸਤਿਗੁਰਾਂ ਵਾਸਤੇ ਬੜੀਆਂ ਵਧੀਆ ਦੋ ਬੰਦੂਕਾਂ, ਬੜੀਆਂ ਸੋਹਣੀਆਂ ਬੰਦੂਕਾਂ ਸਨ, ਉਹ ਦੋ ਬੰਦੂਕਾਂ ਲੈ ਕੇ ਆਏ।
ਲਾਦ ਰਸਦ ਕੇਤਕ ਸੰਗ ਲੀਨ
ਕੁਝ ਰਸਤ ਬਸਤ ਵੀ ਲਿਆਂਦੀ, ਸੋਹਣੀਆਂ ਰਸਤਾ ਬਸਤਾ ਮਹਾਰਾਜ ਜੀ ਦੇ ਚਰਨਾਂ ਚ ਭੇਟਾ ਕਰਨ ਲਈ ਲਿਆਏ।
ਕੁਛ ਰੂਪ ਰਸ ਪਾਵਨ ਕੀਨ
ਔਰ ਕੁਝ ਰੂਪ ਰਸ, ਰੂਪ ਰਸ ਖਾਲਸੇ ਦੇ ਬੋਲੇ ਚ ਕਹਿ ਦਿੰਦੇ ਨੇ, ਸਰਵ ਰਸ ਵੀ ਕਹਿ ਦਿੰਦੇ ਨੇ, ਰੂਪ ਰਸ ਵੀ ਕਹਿ ਦਿੰਦੇ ਨੇ ਲੂਣ ਨੂੰ। ਖਾਲਸੇ ਬੋਲੇ ਵਿਚ ਲੂਣ ਨੂੰ ਕਹਿੰਦੇ ਨੇ ਸਰਬ ਰਸ। ਕਹਿੰਦੇ ਕੁਝ ਸਰਬ ਰਸ ਲੂਣ ਲੈ ਕੇ ਆਏ ਆਪਣੇ ਨਾਲ ਤੇ ਕੁਝ ਰਸਤਾ ਬਸਤਾ ਤੇ ਦੋ ਬੰਦੂਕਾਂ, ਇਹ ਮਹਾਰਾਜ ਜੀ ਨੂੰ ਭੇਟਾ ਕਰਨ ਵਾਸਤੇ ਬੰਗੇਹਰ ਪਿੰਡ ਦੇ ਲੋਕ ਲੈ ਕੇ ਆਏ।
ਇਸ ਗੁਰ ਕੋ ਲੈ ਆਏ
ਇਹ ਵਸਤੂਆਂ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ ਦੇਣ ਵਾਸਤੇ ਲੈ ਕੇ ਆਏ।
ਘਰ ਅੱਗੇ ਸਭ ਤੀਸ ਨਿਵਾਏ
ਮਹਾਰਾਜ ਜੀ ਦੇ ਅੱਗੇ ਧਰ ਕੇ ਬੜੇ ਅਦਬ ਤੇ ਸਤਕਾਰ ਨਾਲ ਇਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਵਿਚ ਸੀਸ ਦਵਾਇਆ, ਨਮਸਕਾਰ ਕੀਤੀ।
ਹੱਥ ਜੋੜ ਸਿਰ ਅਰਜ ਗੁਜ਼ਾਰੇ, ਪ੍ਰਭ ਜੀ ਬਖਸ਼ੋ ਖਤਾ ਹਮਾਰੇ।
ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਇਨ੍ਹਾਂ ਨੇ ਬੇਨਤੀ ਕੀਤੀ, ਆਖਿਆ ਹੇ ਗਰੀਬ ਨਿਵਾਗ ਸੱਚੇ ਪਾਤਸ਼ਾਹ ਸਾਡੀ ਖਤਾ ਬਖਸ਼ ਦਿਓ। ਅਸੀਂ ਖਤਾ ਕੀਤੀ ਆ, ਬੜੀ ਵੱਡੀ ਭੁੱਲ ਕੀਤੀ ਆ, ਨਗਰ ਦੇ ਵਿਚ ਤੁਹਾਡੇ ਸਿੰਘਾਂ ਦਾ ਮਖੌਲ ਉਡਾਇਆ, ਤਮਾਸ਼ਾ ਵੇਖਣ ਵਾਸਤੇ ਅਸੀਂ ਏਦਾਂ ਦਾ ਵਚਨ ਕੀਤਾ ਸੀ, ਮਹਾਰਾਜ ਕਿਰਪਾ ਕਰਕੇ ਦਇਆ ਕਰਕੇ ਤੁਸੀਂ ਸਾਨੂੰ ਬਖਸ਼ ਲੋ।
ਮੈਂ ਕਲੇਲ ਸਿੱਖ ਭੇਜੇ ਜਬੈ,
ਜਦੋਂ ਤੁਸੀਂ ਸਾਡੇ ਪਿੰਡ ਝੋਟਾ ਲੈਣ ਵਾਸਤੇ ਭੇਜਿਆ ਸੀ,
ਹਮਨੇ ਕਤਲ ਚਿਓ ਪਿਕ ਤਬੈ,
ਉਸ ਵੇਲੇ ਅਸੀਂ ਵੇਖ ਕੇ ਸਿੰਘਾਂ ਨੂੰ ਬੜਾ ਵੱਡਾ ਕਪਟ ਛਲ ਰਚਿਆ ਸੀ।
ਤੁਮਨੇ ਪਰਦਾ ਢਕਿਓ ਹਮਾਰੋ, ਗਇਓ ਵਛਿੰਡੇ ਮੈਂ ਤੇ ਵਿਚਾਰੋ।
ਮਹਾਰਾਜ ਤੁਸੀਂ ਸਾਡਾ ਪਰਦਾ ਕੱਜਿਆ, ਉਸ ਵੇਲੇ ਤੁਸੀਂ ਸਾਡਾ ਪਰਦਾ ਢੱਕਿਆ, ਸਾਡਾ ਪਰਦਾ ਸਾਨੂੰ ਬਾਹਰ ਨੀ ਉਭਰਨ ਦਿੱਤਾ, ਯਾਨੀ ਕਿ ਉਹ ਝੋਟਾ ਜਿਹੜਾ ਸੀ ਸੁਣ ਕੇ ਹੀ ਤੁਰ ਪਿਆ, ਤੇ ਤੁਸੀਂ ਸਾਡਾ ਪਰਦਾ ਕੱਜਿਆ ਤੇ ਬਠਿੰਡੇ ਦਾ ਜਿਹੜਾ ਉਹ ਕਾਣਾ ਦਿਓ ਸੀ ਮਹਾਰਾਜ, ਉਹਨੂੰ ਤੁਸੀਂ ਇੱਥੋਂ ਕੱਢਿਆ, ਇਹ ਵੀ ਤੁਸੀਂ ਸਾਡਾ ਭਲਾ ਕੀਤਾ, ਸਾਡੀ ਕਲਿਆਣ ਕੀਤੀ ਹੈ।
ਚੁੱਪ ਕਰੋ ਪਰਾ ਸੇਰੀ ਧਰ ਕਰ,
ਇਹਨਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਮਹਾਰਾਜ ਜੀ ਨੇ ਇਹਨਾਂ ਦੀਆਂ ਭੇਟਾ ਕੀਤੀਆਂ, ਦੋਵੇਂ ਬੰਦੂਕਾਂ ਤੇ ਲੂਣ, ਕੁਝ ਹੋਰ ਰਸਤਾ ਜਿਹੜੀਆਂ ਨੇ ਉਹ ਵੇਖੀਆਂ।
ਗੁਰ ਪ੍ਰਸੰਨ ਪਹਿਮ ਕਹਿ ਕਰ,
ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਨਾ ਤੇ ਇਸ ਤਰ੍ਹਾਂ ਕਹਿ ਕੇ ਕਹਿਣ ਲੱਗੇ,
ਕਿਆ ਜਾਚ ਤੋ ਕਰੋ ਸੁਨਾਵਨ।
ਮਹਾਰਾਜ ਜੀ ਕਹਿੰਦੇ ਹਾਂ ਭਾਈ, ਮੰਗੋ, ਕੀ ਚਾਹੀਦਾ ਤੁਹਾਨੂੰ, ਕੀ ਮੰਗਦੇ ਹੋ ਤੁਸੀਂ, ਕੀ ਇੱਛਾ ਹੈ ਤੁਹਾਡੀ?
ਬਖਸ਼ੀ ਖਤਾ ਪਰੇ ਅਬ ਪਾਵਨ,
ਤੁਹਾਡੀ ਭੁੱਲ ਅਸੀਂ ਬਖਸ਼ ਦਿੱਤੀ ਹੈ, ਤੁਹਾਡਾ ਪਾਪ ਅਸੀਂ ਬਖਸ਼ ਦਿੱਤਾ, ਹੁਣ ਤੁਸੀਂ ਪਾਵਨ ਹੋ।
ਹੱਥ ਜੋੜ ਤਬ ਸਗਨ ਸਭਨ ਬਕਾਨਾ, ਰਾਮੇ ਕੋ ਦੀਏ ਰਾਜ ਮਾਨਾ।
ਹੱਥ ਜੋੜ ਕੇ ਸਾਰੇ ਬੋਲੇ, ਕਹਿਣ ਲੱਗੇ ਮਹਾਰਾਜ ਤੁਸੀਂ ਭਾਈ ਰਾਮੇ ਨੂੰ ਤੇ ਤ੍ਰਿਲੋਕੇ ਨੂੰ ਰਾਜ ਦੇ ਦਿੱਤਾ, ਇਸ ਇਲਾਕੇ ਦਾ ਸਾਰੇ ਦਾ ਜਿੱਥੇ ਅਸੀਂ ਰਹਿ ਰਹੇ ਹਾਂ, ਇਹ ਸਾਰੇ ਇਲਾਕੇ ਦਾ ਰਾਜ ਤੁਸੀਂ ਰਾਮੇ ਨੂੰ ਦੇ ਦਿੱਤਾ ਹੈ।
ਹਮਕੋ ਵੀ ਬਖਸ਼ੋ ਕਰ ਕਰਨਾ,
ਮਹਾਰਾਜ ਸਾਨੂੰ ਵੀ ਬਖਸ਼ੋ, ਸਾਨੂੰ ਵੀ ਰਾਜ ਭਾਗ ਦਿਓ, ਅਸੀਂ ਵੀ ਚਾਹੁੰਦੇ ਹਾਂ ਸਾਨੂੰ ਰਾਜ ਭਾਗ ਪ੍ਰਾਪਤ ਹੋਵੇ।
ਹਾਏ ਪਰੇ ਰਾਵਰ ਕੀ ਸ਼ਰਨਾ,
ਅਸੀਂ ਵੀ ਤੁਹਾਡੀ ਸ਼ਰਨ ਵਿਚ ਆ ਪਏ ਆ ਮਹਾਰਾਜ ਜੀ।
ਸ੍ਰੀ ਗੁਰ ਕਹਿਓ ਮਿਲੇ ਤੁਮ ਆਏ, ਜਾਨ ਅਵਗਿਆਲੀਏ ਬਖਸ਼ਾਏ।
ਮਹਾਰਾਜ ਜੀ ਕਹਿਣ ਲੱਗੇ ਤੁਸੀਂ ਆ ਕੇ ਸਾਨੂੰ ਮਿਲੇ ਹੋ ਤੇ ਤੁਹਾਡੀ ਅਵਗਿਆ ਤੁਸੀਂ ਜਾਣ ਕੇ ਆਪਣੀ ਅਵਗਿਆ ਸਾਡੇ ਕੋਲੋਂ ਬਖਸ਼ਾ ਲਈ ਹੈ।
ਯਾ ਤੇ ਪ੍ਰਥਮ ਰਾਜ ਹੈ ਜੇਤ,
ਰਾਜ ਕਹਿੰਦੇ ਰਾਜ ਤਾਂ ਮਿਲ ਗਿਆ ਜਿਨ੍ਹਾਂ ਨੂੰ ਚਾਹੀਦਾ ਸੀ, ਮਿਲਣਾ ਚਾਹੀਦਾ ਸੀ ਤੁਹਾਨੂੰ, ਤੁਹਾਡਾ ਜਿਹੜਾ ਰਾਜ ਜਿੰਨਾ ਕੁ ਹੈ ਇਸ ਵੇਲੇ, ਜਿੰਨੀ ਜਿੰਨੀ ਜ਼ਮੀਨ ਤੁਹਾਡੇ ਕੋਲ ਹੈ, ਜਿੰਨਾ ਕੁ ਰਾਜ ਤੁਹਾਡੇ ਕੋਲ ਇਸ ਵੇਲੇ ਹੈ
ਕੇਤਕ ਸਮੇਂ ਥਿਰੇ ਗੇ ਤੇਤਕ
ਸਮੇਂ ਲਈ ਤੁਹਾਡਾ ਇਹ ਰਾਜ ਥਿਰਿਆ ਰਹੇਗਾ ਟਿਕਿਆ ਰਹੇਗਾ
ਲੈ ਜੀ ਨੈ ਕੋ ਕਰ ਸੁਖ ਪਾਓ ਸਿੱਖ ਸੰਗਤ ਕੀ ਸੇਵ ਕਮਾਓ
ਰਾਜ ਤੁਹਾਡੇ ਕੋਲ ਹੈ ਇਹਨੂੰ ਕੋਈ ਨੀ ਖੋਵੇਗਾ ਇਹ ਤੁਹਾਡੇ ਕੋਲ ਹੀ ਰਹੇਗਾ ਔਰ ਜਾਓ ਜਾ ਕੇ ਸਿੱਖ ਸੰਗਤ ਦੀ ਸੇਵਾ ਕਰੋ
ਇਹ ਬਖਸ਼ਾਏ ਕਿਤਕ ਦਿਨ ਰਹੇ
ਤਾਂ ਸਤਿਗੁਰਾਂ ਕੋਲੋਂ ਆਪਣਾ ਆਪ ਬਖਸ਼ਾ ਕੇ ਕੁਝ ਦਿਨ ਸਤਿਗੁਰਾਂ ਦੇ ਕੋਲ ਹੀ ਰਹੇ
ਰੁਖਸਤ ਹੋਏ ਗ੍ਰਾਮ ਮਗ ਗਏ
ਫਿਰ ਕੁਝ ਦਿਨਾਂ ਬਾਅਦ ਰੁਖਸਤ ਹੋ ਕੇ ਆਪਣੇ ਪਿੰਡ ਬੰਗੇਹਰ ਚਲੇ ਗਏ
ਚੋ ਪਏ ਉੱਚੇ ਥਾਨ ਬੈਠੇ ਇੱਕ ਦਿਨ ਮੈਂ ਲੱਗਿਓ ਦੀਵਾਨ ਸੁਹਾਏ ਸਮਨ ਮੈਂ
ਇੱਕ ਦਿਨ ਉੱਚੇ ਟਿੱਬੇ ਤੇ ਉੱਚੇ ਥਾਂ ਤੇ ਮਹਾਰਾਜ ਜੀ ਦਾ ਦੀਵਾਨ ਲੱਗਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਾਰੇ ਸਿੱਖਾਂ ਵਿਚ ਬੈਠੇ ਸੋਭਨੀਕ ਹੋ ਰਹੇ ਨੇ
ਡਲ ਸਿੰਘ ਗਨ ਬਿਰਾੜ ਸਿਰ ਸਾਰੇ
ਭਾਈ ਡਲ ਸਿੰਘ ਤੇ ਹੋਰ ਜਿਹੜੇ ਕੁਝ ਬਿਰਾੜ ਸਨ ਉਹ ਸਾਰੇ ਮਹਾਰਾਜ ਜੀ ਦੇ ਚਰਨਾਂ ਵਿਚ ਬੈਠੇ ਹਨ
ਉੱਚੇ ਥਾਂ ਬੈਠੇ ਇੱਕ ਦਿਨ ਮੈਂ ਸਭਨ ਸੁਨਾਵਤ ਬਾਕੀ ਉਚਾਰੇ
ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸੁਣਾਉਂਦਿਆਂ ਹੋਇਆ ਉੱਚੇ ਥਾਂ ਤੇ ਬੈਠੇ ਦੂਰ ਨਿਗਾਹ ਮਾਰ ਕੇ ਵੇਖ ਕੇ ਕਹਿੰਦੇ ਹਨ
ਬਹੁ ਗੋ ਧੁਮ ਕੇਤ ਦੇ ਕੇ ਆਵਾਂ
ਮਹਾਰਾਜ ਜੀ ਕਹਿੰਦੇ ਉਹ ਡੱਲਿਆ ਡਲ ਸਿੰਘ ਉਹ ਵੇਖ ਕਿੰਨੀਆਂ ਸੋਹਣੀਆਂ ਕਣਕਾਂ ਲਹਿਰਾ ਰਹੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚੇ ਥਾਂ ਤੇ ਬੈਠੇ ਦੂਰ ਨਿਗਾਹ ਮਾਰ ਕੇ ਵੇਖੀ ਹਾਲਾਂਕਿ ਇਸ ਇਲਾਕੇ ਚ ਕਣਕ ਨਹੀਂ ਸੀ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੇਖ ਡੱਲਿਆ ਕਿੰਨੀਆਂ ਸੋਹਣੀਆਂ ਕਣਕਾਂ ਲਹਿਰਾ ਰਹੀਆਂ ਨੇ
ਸੁੰਦਰ ਸਵਾਦਲ ਅੰਨ ਪਾਵੇ
ਬੜਾ ਸੋਹਣਾ ਸੁੰਦਰ ਸਵਾਦੀ ਅੰਨ ਇਹ ਧਰਤੀ ਚੋਂ ਪੈਦਾ ਹੋਵੇਗਾ ਆ ਵੇਖ ਕਿੰਨੀਆਂ ਸੋਹਣੀਆਂ ਫਸਲਾਂ ਉੱਗੀਆਂ ਹੋਈਆਂ ਨੇ
ਸੁਣ ਡੱਲੇ ਜੁਤ ਸਭ ਕਰ ਜੋਰੇ
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਡੱਲੇ ਦੇ ਸਮੇਤ ਜਿੰਨੇ ਵੀ ਸੀ ਨਾ ਬਰਾੜ ਸਭ ਨੇ ਹੱਥ ਜੋੜੇ
ਖੋਹੀ ਖਰੀ ਪ੍ਰਭੂਏ ਚੋਰੇ
ਲੱਗੇ ਨਾ ਮਹਾਰਾਜ ਸੱਚੀ ਪਾਤਸ਼ਾਹ ਇਹ ਤਾਂ ਕਾਈ ਖੜੀ ਹੈ ਉਹ ਕਾਈ ਦੇ ਬੂਟੇ ਹੁੰਦੇ ਨੇ ਉੱਚੇ ਉੱਚੇ ਲੰਮੇ ਲੰਮੇ ਮਹਾਰਾਜ ਇਹ ਤਾਂ ਕਾਈ ਖੜੀ ਹੋਈ ਹੈ
ਬਚ ਗੋ ਧੂਮ ਖਰੀ ਨਾ ਉਚਾਰੋ ਮੋਠ ਬਾਜਰੀ ਭਲੋ ਵਿਚਾਰੋ
ਮਹਾਰਾਜ ਇਹ ਬਚਨ ਨਾ ਕਰੋ ਵੀ ਕਣਕ ਲੱਗੀ ਹੈ ਤੁਸੀਂ ਇਹ ਬਚਨ ਕਰੋ ਵੀ ਇੱਥੇ ਮੋਠ ਬਾਜਰੀ ਆ ਬਸ ਉਹ ਹੀ ਹੁੰਦਾ ਰਹੇ ਮੋਠ ਬਾਜਰਾ ਹੀ ਹੁੰਦਾ ਰਹੇ ਮਹਾਰਾਜ ਇਹ ਬਚਨ ਨਾ ਕਰੋ ਵੀ ਇੱਥੇ ਕਣਕ ਹੋ ਰਹੀ ਹੈ
ਸਿੱਤ ਗੋ ਧੂਮ ਜੇ ਆ ਉਪਾ ਮੈਂ ਤੁਰਕ ਦੇ ਦੁੱਖ ਚਲ ਚਲ ਆਵੇ
ਮਹਾਰਾਜ ਜੇ ਇੱਥੇ ਕਣਕ ਉੱਗ ਗਈ ਨਾ ਜੇ ਇੱਥੇ ਤੁਹਾਡੇ ਬਚਨਾਂ ਨਾਲ ਕਣਕ ਪੈਦਾ ਹੋ ਗਈ ਤੇ ਤੁਰਕਾਂ ਨੇ ਆ ਕੇ ਸਾਡਾ ਸਾਰਾ ਕੁਝ ਖੋਹ ਲੈਣਾ ਇੱਥੋਂ ਹੁਣ ਤਾਂ ਮੋਠ ਬਾਜਰਾ ਹੁੰਦਾ ਕੋਈ ਨੀ ਆਉਂਦਾ ਇੱਧਰ ਜੇ ਕਣਕ ਹੋਣ ਲੱਗ ਪਈ ਫਸਲਾਂ ਹੋਣ ਲੱਗ ਪਈਆਂ ਤੁਰਕਾਂ ਨੇ ਇੱਥੇ ਵੀ ਆ ਕੇ ਆਪਣਾ ਰਾਜ ਜਮਾ ਲੈਣਾ ਉਹਨਾਂ ਆ ਕੇ ਸਾਡੇ ਕੋਲੋਂ ਸਾਡੀ ਇਲਾਕਾ ਸਾਡੀ ਜ਼ਮੀਨ ਖੋਹ ਲੈਣੀ ਹੈ
ਸੁਣ ਕਰ ਸ਼੍ਰੀ ਮੁਖ ਤੇ ਮੁਸਕਾਏ
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਮੁਸਕਰਾ ਪਏ
ਲੱਖ ਮਤ ਹੀਨੇ ਮੋਹਨ ਰਾਏ
ਮਹਾਰਾਜ ਜੀ ਚੁੱਪ ਰਹੇ ਵੀ ਇਹ ਮਤ ਹੀਣਿਆਂ ਵਾਲੀ ਗੱਲ ਕਰਦੇ ਨੇ ਸਤ ਬਚਨ ਨਹੀਂ ਕਹਿੰਦੇ ਵੀ ਅਸੀਂ ਬਚਨ ਕਰ ਰਹੇ ਹਾਂ ਕਣਕਾਂ ਲਹਿਰਾ ਰਹੀਆਂ ਨੇ ਕਹਿੰਦੇ ਨਾ ਮਹਾਰਾਜ ਇਹ ਬਚਨ ਨਾ ਕਰੋ ਇਹ ਕਹੋ ਵੀ ਮੋਠ ਬਾਜਰੀ ਹੁੰਦਾ ਰਹੇ ਇੱਥੇ ਇਹ ਤਾਂ ਕਾਈ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਇਹ ਮਤ ਹੀਣੇ ਨੇ ਇਹਨਾਂ ਨੂੰ ਹੁਣ ਹੁਣ ਦਾ ਹੀ ਨਜ਼ਰ ਆਉਂਦਾ ਆਉਣ ਵਾਲਾ ਭਵਿੱਖ ਨਹੀਂ ਦਿਸਦਾ
ਲਖੈਨ ਤੁਰਕ ਭਏ ਅਬ ਅਦਾ
ਮਹਾਰਾਜ ਜੀ ਸਮਝ ਗਏ ਵੀ ਇਹਨਾਂ ਨੂੰ ਇਹ ਨਹੀਂ ਪਤਾ ਹਾਲੇ ਵੀ ਤੁਰਕਾਂ ਦਾ ਤਾਂ ਹੁਣ ਖਾਤਮਾ ਹੋ ਗਿਆ ਤੁਰਕਾਂ ਦਾ ਤਾਂ ਹੁਣ ਨਾਸ਼ ਹੋ ਚੁੱਕਾ ਹੁਣ ਉਹ ਇੱਥੇ ਕਿੱਥੇ ਵਧਣਗੇ ਗੁਰੂ ਜਦੋਂ ਇਹ ਵਧੇ ਹੋਏ ਨੇ ਉਹ ਵੀ ਇਲਾਕਾ ਉਹਨਾਂ ਦਾ ਖੋਇਆ ਜਾਣਾ ਤੁਰਕਾਂ ਨੇ ਉਹ ਜਗ੍ਹਾ ਵੀ ਛੱਡ ਦੇਣੀ ਹੈ
ਗੁਰ ਕੋ ਵਾਕ ਥਿਰ ਸਦ ਸਦਾ
ਗੁਰੂ ਦਾ ਜਿਹੜਾ ਵਾਕ ਹੈ ਉਹ ਸਦਾ ਥਿਰ ਹੈ ਔਰ ਸਦਾ ਰਹਿਣ ਵਾਲਾ ਹੈ
ਬੀਤ ਗਏ ਕੇਤਕ ਦਿਨ ਔਰ
ਇਸੇ ਤਰ੍ਹਾਂ ਕੁਝ ਦਿਨ ਹੋਰ ਬਤੀਤ ਹੋ ਗਏ
ਬੈਠੇ ਸਤਿਗੁਰੂ ਉੱਚੀ ਠੋਰ
ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਫੇਰ ਉੱਚੀ ਥਾਂ ਤੇ ਉੱਚੀ ਜਗ੍ਹਾ ਤੇ ਬੈਠੇ ਹੋਏ ਸਨ
ਸਹਿਤ ਨਿਕਤ ਸਮਝਾਏ
ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਰਦਾਈਆਂ ਛਕੀਆਂ ਹੋਈਆਂ ਬੜੇ ਆਨੰਦ ਵਿਚ ਰੋਂ ਵਿਚ ਬੈਠੇ ਹੋਏ ਪਾਤਸ਼ਾਹ ਗਰੀਬ ਨਵਾਜ ਤੇ ਡੱਲਾ ਲਾਗੇ ਬੈਠਾ ਸੀ ਤੇ ਡੱਲੇ ਦੇ ਕੋਲ ਬੈਠਿਆ ਮਹਾਰਾਜ ਸੱਚੀ ਪਾਤਸ਼ਾਹ ਕਹਿਣ ਲੱਗੇ
ਦ੍ਰਿਸ਼ਟ ਉਚੇਰੀ ਕਰ ਗੁਰ ਭਨੇ
ਦ੍ਰਿਸ਼ਟੀ ਕਰਕੇ ਨਾ ਦੂਰ ਤੱਕ ਤੱਕ ਕੇ ਮਹਾਰਾਜ ਜੀ ਬੋਲੇ ਕਹਿਣ ਲੱਗੇ
ਵੇਖੋ ਕਮਾਦ ਕਰੇ ਤਨੇ
ਮਹਾਰਾਜ ਜੀ ਕਹਿੰਦੇ ਵੇਖ ਡੱਲਿਆ ਕਿੰਨਾ ਸੋਹਣਾ ਕਮਾਦ ਖੜਾ ਆ ਵੇਖ ਕਿੰਨਾ ਸੋਹਣਾ ਕਮਾਦ ਹੈ ਕਮਾਦ ਕਿੰਨਾ ਸੋਹਣਾ ਖੜਾ ਹੋਇਆ
ਜਿਸ ਤੇ ਬੋਬਿਦ ਕੋ ਮਿਸ਼ਟਾਨ
ਕਮਾਦ ਖੜਿਆ ਜਿਹਦੇ ਤੋਂ ਬੜਾ ਮਿੱਠਾ ਪੈਦਾ ਹੋਵੇਗਾ ਖੰਡ ਗੁੜ ਸ਼ੱਕਰ ਪੈਦਾ ਹੋਵੇਗੀ
ਇਹ ਭਲੇ ਲੈ ਸਵਾਦ ਜਾਨ
ਸਾਰਾ ਜਹਾਨ ਸਵਾਦ ਲਵੇਗਾ ਸਾਰੇ ਲੋਕ ਸਵਾਦ ਲੈਣਗੇ ਇੰਨੀਆਂ ਫਸਲ ਹੋਵੇਗੀ ਕਮਾਦ ਦੀ ਇੰਨਾ ਗੰਨਾ ਹੋਵੇਗਾ ਕਿ ਗੰਨੇ ਦੇ ਵਿੱਚੋਂ ਸ਼ੱਕਰ ਗੁੜ ਲੋਕ ਵਧੀਆ ਤਰੀਕੇ ਨਾਲ ਖਾਣਗੇ ਬੜਾ ਸਵਾਦੀ ਕਮਾਦ ਹੋਵੇਗਾ
ਸੁਣ ਬੈਰਕਾ ਕਰ ਜੋਰ
ਸੁਣ ਕੇ ਡੱਲੇ ਨੇ ਫਿਰ ਹੱਥ ਜੋੜੇ ਤੇ ਕਹਿਣ ਲੱਗਾ
ਪ੍ਰਭ ਜੀ ਮੈਂ ਕਮਾਦੇ ਤੋਰ
ਕਹਿਣ ਲੱਗਾ ਪ੍ਰਭੂ ਜੀ ਇੱਥੇ ਨੀ ਕਮਾਦ ਹੈ ਕੋਈ ਇੱਥੇ ਕਿੱਥੇ ਕਮਾਦ ਮਹਾਰਾਜ ਇਹ ਤਾਂ ਵੱਡੇ ਵੱਡੇ ਸਰੋਂ ਦੇ ਬੂਟੇ ਖਲੋਤੇ ਹਨ
ਤੇਰੇ ਲੰਬੇ ਰੇ ਵਧੋ ਗਏ
ਮਹਾਰਾਜ ਇਹ ਜਿਹੜੇ ਘਾਹ ਇਹ ਕੱਖ ਕੰਡਾ ਇਹ ਤਾਂ ਵੱਡਾ ਵੱਡਾ ਹੋ ਗਿਆ ਘਾਹ ਤਾਂ ਤੁਹਾਨੂੰ ਇਹ ਕਮਾਦ ਵਾਂਗੂ ਨਜ਼ਰ ਆ ਰਿਹਾ ਪਾਤਸ਼ਾਹ ਇਹ ਤਾਂ ਘਾਹ ਹੈ ਇਹ ਤਾਂ ਘਾਹ ਦੇ ਬੂਟੇ ਨੇ ਜਿਹੜੇ ਵੱਡੇ ਵੱਡੇ ਉੱਚੇ ਉੱਚੇ ਨਜ਼ਰ ਆ ਰਹੇ ਨੇ
ਸੋ ਅੱਗੇ ਤੁਮ ਦੇਖਤ
ਤੁਸੀਂ ਆਪਣੇ ਅੱਗੇ ਵੇਖ ਰਹੇ ਹੋ
ਇਤਿਹਾਸਕ ਵਤ ਚਾਹੇ ਨਾ ਕੋਏ ਮੋਠ ਬਾਜਰੀ ਨਿਪ ਜਾ ਜੋਏ
ਮਹਾਰਾਜ ਇਤਿਹਾਸਕ ਬਚਨ ਨਾ ਕਰੋ ਤੁਸੀਂ ਵੀ ਕਮਾਦ ਹੋਵੇ ਕਣਕ ਹੋਵੇ ਮਹਾਰਾਜ ਤੁਸੀਂ ਇਹ ਬਚਨ ਕਰੋ ਵੀ ਇੱਥੇ ਮੋਠ ਬਾਜਰਾ ਹੀ ਹੁੰਦਾ ਰਹੇ ਏਦਾਂ ਦਾ ਬਚਨ ਨਾ ਕਰੋ ਮਹਾਰਾਜ ਤੁਸੀਂ ਬਸ ਇਹੀ ਕਹਿੰਦੇ ਰਹੋ ਵੀ ਇੱਥੇ ਮੋਠ ਬਾਜਰੀ ਨਿਪਜਦਾ ਰਹੇ
ਸਰਬ ਪੰਥ ਤੇ ਸੁਖ ਉਪਜੈ
ਤੇ ਮਹਾਰਾਜ ਇਹੀ ਸਾਡੇ ਵਾਸਤੇ ਭਲੀ ਹੈ ਸੋਈ ਭਲੀ ਹੈ ਇਸ ਦੇਸ਼ ਉਹੀ ਇਸ ਭਲੀ ਹੈ ਇਸ ਦੇਸ਼ ਵਾਸਤੇ
ਪਾਏ ਕਰ ਹਾਲਾ ਲੈ
ਤੇ ਮਹਾਰਾਜ ਜੇ ਤੁਸੀਂ ਇਹ ਵਚਨ ਕਰ ਦਿੱਤਾ ਤੇ ਇੱਥੇ ਕਮਾਦ ਹੋਣ ਲੱਗ ਪਿਆ ਇੱਥੇ ਕਣਕ ਹੋਣ ਲੱਗ ਪਈ ਤੇ ਤੁਰਕ ਆ ਜਾਣਗੇ ਉਹ ਆ ਕੇ ਸਾਡੇ ਕੋਲੋਂ ਟੈਕਸ ਲਿਆ ਕਰਨਗੇ ਹੁਣ ਅਸੀਂ ਤੁਰਕਾਂ ਤੋਂ ਸੁਤੰਤਰ ਆ ਸਾਨੂੰ ਉਹਨਾਂ ਦਾ ਕੋਈ ਡਰ ਨਹੀਂ ਉਹ ਆ ਗਏ ਇਧਰ ਜਦੋਂ ਫਸਲਾਂ ਹੋਣਗੀਆਂ ਉਹਨਾਂ ਨੇ ਆਪੇ ਆਉਣਾ ਇੱਥੇ ਉਹ ਸਾਡੇ ਕੋਲੋਂ ਹਾਲਾ ਲੈਣਗੇ ਟੈਕਸ ਭਰਨਗੇ ਲੈਣਗੇ ਸਾਡੇ ਤੇ ਆਪਣਾ ਬਲ ਵਿਖਾਉਣਗੇ
ਸੁਣ ਸ੍ਰੀ ਮੁਖ ਤੇ ਪੁਨ ਮੁਸਕਾਏ
ਸੁਣ ਕੇ ਮਹਾਰਾਜ ਜੀ ਫਿਰ ਮੁਸਕਰਾ ਪਏ
ਕਿਉਂ ਨਾ ਤੁਮ ਆਪਣੋ ਭਲੋ ਨਾ ਪਾਏ
ਮਹਾਰਾਜ ਜੀ ਕਹਿੰਦੇ ਡੱਲਿਆ ਤੁਸੀਂ ਆਪਣਾ ਭਲਾ ਕਿਉਂ ਨੀ ਪਾਉਂਦਾ ਤੁਹਾਨੂੰ ਆਪਣਾ ਚੰਗਾ ਕਿਉਂ ਨੀ ਪਾਉਂਦਾ ਅਸੀਂ ਤੁਹਾਡੇ ਭਲੇ ਵਾਸਤੇ ਬਚਨ ਕਰ ਰਹੇ ਹਾਂ ਜੇ ਸਤ ਬਚਨ ਕਹਿੰਦਾ ਤੇ ਹੁਣੇ ਕਮਾਦ ਪੈਦਾ ਹੋ ਜਾਣਾ ਸੀ ਇੱਥੇ ਜੇ ਸਤ ਬਚਨ ਕਹਿੰਦਾ ਤੇ ਹੁਣੇ ਕਣਕਾਂ ਲਹਿਰ ਜਾਣੀਆਂ ਸਨ ਇੱਥੇ ਤੁਸੀਂ ਆਪਣਾ ਭਲਾ ਕਿਉਂ ਨੀ ਚਾਹੁੰਦੇ ਜੋ ਅਸੀਂ ਤੁਹਾਡੇ ਭਲੇ ਵਾਸਤੇ ਕਹਿ ਰਹੇ ਹਾਂ
ਅਵਨੀਪੁਰ ਸਿਰੰਦ ਕੀ ਸਾਰੇ ਲਗਾਵਨ ਉਚਾਰੇ
ਅਸੀਂ ਤਾਂ ਵਚਨ ਕਰ ਰਹੇ ਸੀ ਵੀ ਜਿਹੜਾ ਸਰਹੰਦ ਦੇ ਇਲਾਕੇ ਵਿਚ ਵਧੀਆ ਫਸਲਾਂ ਹੁੰਦੀਆਂ ਨੇ ਨਾ ਸਰਹੰਦ ਦੇ ਵਿਚ ਜਿਹੜੀਆਂ ਵਧੀਆ ਫਸਲਾਂ ਉਗਦੀਆਂ ਨੇ ਸਰਹੰਦ ਦੀ ਜਗ੍ਹਾ ਤੇ ਇਸ ਇਲਾਕੇ ਚ ਉਗਿਆ ਕਰਨ ਉਹ ਤਾਂ ਗੁਰੂ ਮਾਰੀ ਹੈ ਸਰਹੰਦ ਇਸ ਕਰਕੇ ਅਸੀਂ ਉਥੋਂ ਦੀਆਂ ਫਸਲਾਂ ਇੱਥੇ ਪੈਦਾ ਕਰਨਾ ਚਾਹੁੰਦੇ ਸੀ
ਭਲੇ ਪਦਾਰਥ ਜੋ ਤੈ ਉਤੇ
ਭਲੇ ਭਲੇ ਪਦਾਰਥ ਉੱਥੇ ਸਰਹੰਦ ਦੇ ਇਲਾਕੇ ਵਿੱਚ ਹੁੰਦੇ ਨੇ
ਸਗਰੇ ਉਪਜਤ ਸਵਾਦ ਲਈ ਤੇ
ਸਾਰੇ ਪਦਾਰਥ ਸਾਰੀਆਂ ਫਸਲਾਂ ਸਾਰੇ ਅੰਨ ਬੜੇ ਬੜੇ ਸਵਾਦਾਂ ਵਾਲੇ ਇੱਥੇ ਪੈਦਾ ਹੋਣੇ ਸਨ
ਕੇ ਚਿਤ ਦਿਨ ਹੋਏ ਤੁਰਕ ਬਿਨਾ ਤੇ ਰਾਜ ਖਾਲਸੇ ਕੋਏ ਰਾਸੇ
ਕਹਿੰਦੇ ਕੁਝ ਦਿਨਾਂ ਦੇ ਵਿਚ ਤੁਰਕਾਂ ਦਾ ਰਾਜ ਖਤਮ ਹੋ ਜਾਣਾ ਡੱਲਿਆ ਇਹਨਾਂ ਦਾ ਰਾਜ ਹੁਣ ਨੀ ਰਹਿਣਾ ਇਹਨਾਂ ਦਾ ਰਾਜ ਖਤਮ ਹੋ ਜਾਣਾ ਤੇ ਰਾਜ ਖਾਲਸੇ ਦਾ ਹੋਣਾ ਰਾਜ ਖਾਲਸੇ ਪੰਥ ਦਾ ਹੋਣਾ ਹੈ
ਮੋਠ ਬਾਜਰੀ ਅੰਗੀਕਾਰੋ
ਪਰ ਤੁਸੀਂ ਮੋਠ ਤੇ ਬਾਜਰੀ ਅੰਗੀਕਾਰ ਕਰੀ ਜਾਣਾ ਅਸੀਂ ਕਹਿੰਦੇ ਹਾਂ ਕਣਕਾਂ ਤੂੰ ਕਹਿੰਦਾ ਨਾ ਮਹਾਰਾਜ ਮੋਠ ਬਾਜਰੀ ਹੁੰਦਾ ਰਹੇ ਅਸੀਂ ਕਹਿੰਦੇ ਹਾਂ ਕਮਾਦ ਤੂੰ ਫਿਰ ਕਹਿੰਦਾ ਮੋਠ ਬਾਜਰੀ ਹੁੰਦਾ
ਰਹੇ ਇਸ ਦੇਸ਼ ਦੀ ਉਚਾਰੋ
ਕਹਿੰਦਾ ਵੀ ਹੋਰ ਕੁਝ ਹੋਵੇ ਹੀ ਨਾ ਇਸ ਦੇਸ਼ ਵਿਚ ਹੋਰ ਕੋਈ ਫਸਲ ਹੀ ਨਾ ਪੈਦਾ ਹੋਵੇ
ਸਵਾ ਜਾਮ दिन चर जावद तुमरी मत फिर रह न तावद।
महाराज जी कहंदे तुहाडी मत भी ओ है भी जदों तक सवा पैर दिन ना चढ़ जे उदों तक तुहानू होश नहीं आउंदी। महाराज जी ने कहावत सुनाई, पातशाह कहंदे तुहाडी मत भी उदां दी है भी जदों तक सवा पैर दिन ना चढ़ जाए उदों तक तुहानू भी होश नहीं आउंदी, मत नहीं आउंदी।
बचन हटावत रहे ना मन्ना,
साडे बचन हटाउंदे रहे ते अगों बचन सच करके नहीं मन्ने।
तो सुनो ए देश माना,
फिर भी सुन डल्या ए जेड़ा देश है।
सने सने गोधूम हो जाए,
सने सने इस देश दे विच फसलां होणगियां, कणक होवेगी, कमाद होवेगा, हर एक प्रकार की फसल इस इलाके में उगया करेगी। असी वचन किया है
दिन प्रति बसरे अदकाए,
दिन प्रतिदिन इत्थे वसदे रहणगे, बहुत वसों वधेगी इत्थे, बहुत ज्यादा भारी वसीबा भी वधेगा। खालसा जी जदों सतगुरां ने वचन किए ने उदों टिब्बे ही सन, जदों ये कथा लिखी जा रही है सूरज प्रकाश की 1900 संमत बिक्रमी विच भाई संतोख सिंह जी ने शरीर छड्डिया है, उदों तक इस इलाके विच कोई फसल नहीं सी हुंदी सवाए मोठ बाजरा, किते हो जाना तां हो जाना, कणक नहीं सी हुंदी इस इलाके च। जदों भाई साहब ने कथा लिखी है उदों भी भाई साहब दी इस कथा लिखण तों बाद सन 1882 दे विच जदों अंग्रेजां ने इस पासे नहर चलाई है उदों फिर गुरु कलगीधर पातशाह दे बचन सच होए ते फसलां ही फसलां होईयां। फिर उत्थे फसलां पैदा होईयां, कणक भी पैदा हुई, कमाद भी पैदा होया, भांत भांत दे अन्न महाराज जी दे बचना नाल फिर इह बचन पूरे होए। क्योंकि जेड़ा बचन साहिब जी अपने मुखों एक वेरी कर दिंदे ने खालसा जी, उह बचन जुगो जुग अटल बन जांदा है। ਉਹ ਬਚਨ ਜੁਗੋ ਜੁਗ ਅਟਲ ਹੈ, ਉਹਨੂੰ ਕੋਈ ਨਹੀਂ ਮੋੜ ਸਕਦਾ। ਜੋ ਬਚਨ ਸਤਿਗੁਰੂ ਜੀ ਆਪਣੀ ਰਚਨਾ ਤੋਂ ਕਰ ਦਿੱਤਾ, ਜਿੱਥੇ ਜਿੱਥੇ ਜਿਹੜਾ ਬਚਨ ਕੀਤਾ ਅੱਜ ਵੀ ਪ੍ਰਤੱਖ ਬਚਨ ਮਹਾਰਾਜ ਜੀ ਦੇ ਵਰਤਦੇ ਨੇ। ਜੇ ਪੌਂਟਾ ਸਾਹਿਬ ਜਮਨਾ ਨੂੰ ਕਿਹਾ ਸ਼ਾਂਤ ਹੋ ਕੇ ਲੰਘ, ਅੱਜ ਵੀ ਸ਼ਾਂਤ ਹੋ ਕੇ ਲੰਘਦੀ ਹੈ। ਮਹਾਰਾਜ ਜੀ ਨੇ ਜੋ ਗੰਗਾ ਸਾਗਰ ਨਾਮ ਦਾ ਉਹ ਕਲਸ਼ ਦਿੱਤਾ ਸੀ, ਆਖਿਆ ਇਹਦੇ ਚ ਦੁੱਧ ਨਹੀਂ ਚੋਵੇਗਾ, ਰੇਤ ਪਾਓ ਤੇ ਰੇਤ ਨਿਕਲ ਜਾਂਦੀ ਹੈ, ਵਿਚੋਂ ਦੁੱਧ ਪਾਣੀ ਪਾਓ ਤੇ ਅੱਜ ਵੀ ਉਸੇ ਤਰ੍ਹਾਂ ਭਰਿਆ ਰਹਿੰਦਾ। ਪ੍ਰਤੱਖ ਬਚਨ ਨੇ ਸਤਿਗੁਰਾਂ ਦੇ ਜੋ ਰਾਏ ਕੱਲੇ ਨੂੰ ਬਖਸ਼ਿਆ ਸੀ ਮਹਾਰਾਜ ਜੀ ਨੇ। ਸੋ ਕਹਿਣ ਤੋਂ ਭਾਵ ਕਿ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੋ ਬਚਨ ਹਨ ਉਹ ਅਟਲ ਨੇ, ਉਹ ਨਹੀਂ ਟਲ ਸਕਦੇ। ਸੂਰਜ ਪੂਰਬ ਦੀ ਬਜਾਏ ਪੱਛਮ ਚੋਂ ਚੜ ਸਕਦਾ ਹੈ, ਸਮੁੰਦਰ ਦਾ ਪਾਣੀ ਸੁੱਕ ਸਕਦਾ ਹੈ, ਸੁਮੇਰ ਪਰਬਤ ਉੱਡ ਸਕਦਾ ਹੈ। ਹਾਲਾਂਕਿ ਚੀਜ਼ਾਂ ਹੋ ਨਹੀਂ ਸਕਦੀਆਂ, ਪਰ ਜੇ ਕੋਈ ਕਹੇ ਵੀ ਹੋ ਸਕਦੀਆਂ ਨੇ ਤੇ ਅਸੀਂ ਮੰਨ ਲਵਾਂਗੇ ਹੋ ਸਕਦੀਆਂ ਨੇ। ਪਰ ਜਿਹੜਾ ਬਚਨ ਆਪਣੇ ਸਤਿਗੁਰਾਂ ਨੇ ਮੁੱਖੋਂ ਕਰ ਦਿੱਤਾ ਹੈ ਉਹ ਬਚਨ ਨਹੀਂ ਟਲ ਸਕਦਾ, ਉਹ ਹੋ ਕੇ ਰਹੇਗਾ। ਜੋ ਕਹਿ ਦਿੱਤਾ ਹੋ ਕੇ ਰਹੇਗਾ, ਉਹ ਤ੍ਰਈ ਕਾਲ ਸੱਤ ਹੈ ਜੋ ਮਹਾਰਾਜ ਜੀ ਨੇ ਕਹਿ ਦਿੱਤਾ। ਹੁਣ ਕਹਿੰਦੇ ਮਹਾਰਾਜ ਜੀ ਕਹਿੰਦੇ ਹੁਣ ਇਸ ਦੇਸ਼ ਵਿਚ ਗੋਧੂਮ ਕਹਿੰਦੇ ਨੇ ਕਣਕ ਨੂੰ, ਕਣਕ ਵੀ ਹੋਵੇਗੀ, ਹੋਰ ਵੀ ਫਸਲਾਂ ਇੱਥੇ ਹੋਣਗੀਆਂ, ਇੱਥੇ ਵਾਸਾ ਹੋਵੇਗਾ ਬਹੁਤ ਸਾਰਾ, ਸੰਘਣੀ ਵਸੋਂ ਹੋਵੇਗੀ।
ਅਪਰ ਕਾਜ ਤੁਮ ਬਹੁਤ ਬਿਗਾੜਾ,
ਮਹਾਰਾਜ ਜੀ ਕਹਿੰਦੇ ਹੋਰ ਕੰਮ ਤੂੰ ਬੜਾ ਵਿਗਾੜਿਆ ਹੈ।
ਮਾਨਿਓ ਬਾਤ ਨ ਜਸਾ ਉਚਾਰਾ,
ਜੋ ਬਚਨ ਅਸੀਂ ਕੀਤਾ ਉਹ ਤੂੰ ਬਚਨ ਨਹੀਂ ਮੰਨਿਆ।
ਨਾਏ ਤਾਂ ਸਕਲ ਵਸੀ ਇਸ ਦੇਸ਼,
ਨਹੀਂ ਤਾਂ ਸਾਰੀਆਂ ਵਸਤੂਆਂ ਇਸ ਦੇਸ਼ ਦੇ ਅੰਦਰ।
ਉਪਜਤ ਨਿਤਪ੍ਰਤ ਬਹੁਤ ਵਿਸ਼ੇਸ਼,
ਪ੍ਰਤੀ ਹੋਰ ਵੀ ਬਹੁਤ ਵਸਤੂਆਂ ਹੋਣੀਆਂ ਸੀ। ਹੁਣ ਕਣਕਾਂ ਕਮਾਦ ਤਾਂ ਹੋਵੇਗਾ ਹੀ, ਪਰ ਜੇ ਤੂੰ ਬਚਨ ਮੰਨ ਲੈਂਦਾ ਤੇ ਹੋਰ ਹਰ ਇਕ ਪ੍ਰਕਾਰ ਦੀ ਫਸਲ ਇੱਥੇ ਹੋਣੀ ਸੀ, ਹਰ ਇਕ ਪ੍ਰਕਾਰ ਦੀ ਚੀਜ਼ ਇੱਥੇ ਪੈਦਾ ਹੋਣੀ ਸੀ।
ਡਲ ਸਿੰਘ ਆਦਿਕ ਗਨ ਬੈਰਾ,
ਇਹ ਤਾਂ ਭਾਈ ਡਲ ਸਿੰਘ ਤੇ ਆਦਿਕ ਹੋਰ ਜਿੰਨੇ ਬੈਰਾੜ ਹਨ,
ਫਿਰ ਹੋਏ ਰੇ ਮੌਨ ਮੁਕਤਾ,
ਇਹ ਚੁੱਪ ਕਰਕੇ ਖਲੋਤੇ ਰਹੇ ਤੇ ਮਹਾਰਾਜ ਜੀ ਦੇ ਬਚਨ ਸੁਣਦੇ ਰਹੇ।
ਜਾਣ ਸਕੈ ਮੈਂ ਆਸ਼ਾ ਗੁਰ ਕੋ,
ਸਤਿਗੁਰਾਂ ਦਾ ਆਸ਼ਾ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਸਤਿਗੁਰੂ ਜੀ ਜਿਹੜਾ ਬਚਨ ਕਰ ਰਹੇ ਨੇ ਉਹਦੇ ਵਿਚ ਕੀ ਸਿਧਾਂਤ ਹੈ।
ਮੈਂ ਬਾਕਨ ਪਰ ਧੀਰਜ ਹੋਰ ਕੋ,
ਸਤਿਗੁਰਾਂ ਦੇ ਬਚਨਾਂ ਦੇ ਉੱਤੇ ਧੀਰਜ ਵੀ ਨਹੀਂ ਇਹਨਾਂ ਦੇ ਮਨ ਵਿਚ, ਭਰੋਸਾ ਵੀ ਨਹੀਂ ਪੂਰਾ, ਇਹ ਕਿਵੇਂ ਹੋ ਸਕਦਾ। ਇਦਾਂ ਦਾ ਵੀ ਮਨ ਦੇ ਵਿਚ ਹੈ ਵੀ ਇੱਥੇ ਕਿਵੇਂ ਕਣਕ ਹੋਵੇਗੀ, ਪਾਣੀ ਤਾਂ ਹੈ ਨਹੀਂ, ਪਰ ਉਹਨਾਂ ਨੂੰ ਕੀ ਪਤਾ ਸੀ ਆਉਣ ਵਾਲੇ ਸਮੇਂ ਚ ਇੱਥੋਂ ਨਹਿਰ ਨਿਕਲਣੀ ਹੈ। ਉਦੋਂ ਤਾਂ ਉਹਨਾਂ ਨੂੰ ਇਹੀ ਦਿਸਦਾ ਸੀ ਵੀ ਪਾਣੀ ਨਹੀਂ ਹੈ। ਤੋਂ ਮਹਾਰਾਜ ਜੀ ਦੇ ਬਚਨਾਂ ਤੇ ਪੂਰਾ ਯਕੀਨ ਨਹੀਂ ਸੀ ਇਹਨਾਂ ਨੂੰ, ਪਰ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਅੱਜ ਸਾਰਥਕ ਹੋਏ ਨੇ। ਇਸੇ ਜੰਗਲ ਦੇ ਇਲਾਕੇ ਨੂੰ ਅੱਜ ਮਾਲਵਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਸਤਿਗੁਰਾਂ ਨੇ ਇਹਨੂੰ ਮਾਲਵਾ ਬਣਾਇਆ, ਆਖਿਆ ਇਹ ਸਾਡਾ ਮਾਲਵਾ ਨਹੀਂ, ਤੇ ਪਹਿਲਾਂ ਪੁਰਾਣਾ ਮਾਲਵਾ ਜਿਹੜਾ ਸੀ ਨਾ ਉਜੈਨ ਦਾ ਜਿਹੜਾ ਇਲਾਕਾ ਉਹਨੂੰ ਮਾਲਵਾ ਕਹਿੰਦੇ ਸੀ, ਉਜੈਨਪੁਰੀ ਦਾ ਜਿਹੜਾ ਇਲਾਕਾ ਉਹਨੂੰ ਮਾਲਵੇ ਦੀ ਧਰਤੀ ਕਹਿੰਦੇ ਸੀ। ਮਹਾਰਾਜ ਜੀ ਨੇ ਆਖਿਆ ਮੇਰਾ ਇਹ ਮਾਲਵਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ